ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਅਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ ਅਚਲ ਮੂਰਤਿ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹਿ ਸਾਹਾਣ ਗੁਣਿਜੈ ਤ੍ਰਿਭਵਨ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਬਾਂਤਰਣ ਕਹਿਤ ਸਰਬਨਾਮ ਕਥਾ ਕਵਨ ਕਰਮ ਨਾਮ ਵਰਣਤ ਸੁਮਤ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੁਣ ਹਰ ਕਥਾ ਉਤਾਰੀ ਮੈਲ ਮਹਾਂਪਨੀਤ ਭਏ ਸੁਖ ਸੈਲ ਦੰਡਾਉਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ ਮਨ ਅਟਕੇ ਨਾ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਹਠ ਭੇਖ ਕਰ ਭਰਮ ਦੇ ਦੁੱਖ ਪਾਇਆ ਦੂਜੈ ਪਾਏ ਮਨ ਹਠ ਕਿਨੈ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਹਠ ਭੇਖ ਕਰ ਭਰਮ ਦੇ ਦੁੱਖ ਪਾਇਆ ਦੂਜੈ ਪਹਾਏ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ ਗੁਰ ਸੇਵਾ ਤੇ ਮਨ ਨਿਰਮਲ ਹੋਵੈ ਗਿਆਨ ਅੰਧੇਰਾ ਜਾਏ ਨਾਮ ਰਤਨ ਘਰ ਪ੍ਰਗਟ ਹੋਵਾ ਨਾਨਕ ਸਹਿਜ ਸਮਾਏ ਮਹੱਲਾ ਤੀਜਾ ਸਬਦੈ ਸਾਧ ਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣ ਨਿਤ ਨਿਤ ਹੋਏ ਖੁਆਰ ਨਾਨਕ ਕਿਰਤ ਪਿਆ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਧਨ ਧਨ ਸਤਿਪੁਰਖ ਸਤਿਗੁਰੂ ਹਮਾਰਾ ਜਿਤ ਮਿਲਿਆ ਹਮ ਕਉ ਸਾਂਤ ਆਈ ਧਨ ਧਨ ਸਤਿਪੁਰਖ ਸਤਿਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਧਨ ਧਨ ਹਰ ਭਗਤ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਧਨ ਧਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕਉ ਸਭ ਸਮ ਦ੍ਰਿਸ਼ਟ ਦਿਖਾਈ ਧਨ ਧਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਬਣਾਈ ਧਨ ਧਨ ਹਰ ਗਿਆਨੀ ਸਤਿਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕਉ ਸਭ ਸਮ ਦ੍ਰਿਸ਼ਟ ਦਿਖਾਈ ਧਨ ਧਨ ਸਤਿਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਬਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨੂੰ ਅੱਜ ਪਰਮ ਸਨਮਾਨ ਜੋ ਗੁਰੂ ਖਾਲਸਾ ਸਾਹਿਬ ਸੰਗਤ ਜੀ ਦੀਨ ਦੁਨੀਆ ਦੇ ਵਾਲੀ ਚਵਰ ਛਤਰ ਤੱਕ ਦੇ ਮਾਲਕ ਮਿਹਰਾਂ ਦੇ ਸਾਈਂ ਕਿਰਪਾ ਨਿਧਾਨ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਗੁਰਮੁਖ ਜਨਾਂ ਨੇ ਗੁਰੂ ਸਵਾਰਿਆਂ ਤੋਂ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਕਥਾ ਆਪਾਂ ਰੋਜ਼ ਵਿਚਾਰਦੇ ਹਾਂ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਕਿਰਪਾ ਕਰ ਰਹੇ ਹਨ ਸਲੋਕਾਂ ਅੰਦਰ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪੌੜੀਆਂ ਉਚਾਰਨ ਕੀਤੀਆਂ ਹਨ, ਸਰਦਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼ ਵਿਚਾਰੀਏ, ਲਾਹਾ ਪ੍ਰਾਪਤ ਕਰੀਏ, ਤਾਂ ਜੋ ਗੁਰੂ ਸਾਹਿਬ ਜੀ ਨੇ, ਅਕਾਲ ਪੁਰਖ ਵਾਹਿਗੁਰੂ ਜੀ ਨੇ ਇਸ ਪੰਜਾਂ ਤੱਤਾਂ ਦੇ ਸਰੀਰ ਉੱਪਰ ਸਭ ਸੰਗਤ ਦੀ ਕਿਰਪਾ ਕੀਤੀ ਔਰ ਵਿਸ਼ੇਸ਼ਤਾ ਆਪਾਂ ਨੂੰ ਇਹ ਦਿੱਤੀ ਹੈ, 84 ਜੋਨ ਸਬਾਈ ਮਾਨਸ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕਿਆ ਸੋ ਆਏ ਜਾਏ ਦੁੱਖ ਪਾਏ ਦਾ, 84 ਲੱਖ ਜੋਨ ਵਿੱਚੋਂ ਉੱਤਮਤਾ ਮਹਾਨਤਾ ਇਸ ਮਨੁੱਖਾ ਜਨਮ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵੀ ਇਹ ਬਖਸ਼ਿਸ਼ ਕੀਤੀ ਹੈ। ਸਿਰਫ ਇਸੇ ਕਰਕੇ ਅਸਲ ਵਿੱਚ ਇਹਦੇ ਕੋਲ ਪ੍ਰਧਾਨਤਾ ਹੈ ਕਿ ਚੰਗੇ ਮਾੜੇ ਦੀ ਸੋਝੀ ਰੱਖ ਕੇ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਜਪ ਕੇ, ਗੁਰੂ ਦੇ ਦੱਸੇ ਰਸਤੇ 'ਤੇ ਚੱਲ ਕੇ, ਮਹਾਰਾਜ ਜੀ ਦੀ ਬਿਤਾਈ ਹੋਈ ਸੇਵਾ ਕਰਕੇ ਆਪਣੇ ਜਨਮ ਨੂੰ ਸਫਲ ਕਰ ਸਕਦੇ ਹਾਂ। ਜੋ ਅਕਾਲ ਪੁਰਖ ਵਾਹਿਗੁਰੂ ਨੇ ਆਤਮ ਵਸਤੂ ਸਾਡੇ ਅੰਦਰ ਰੱਖੀ ਹੈ ਉਹਨੂੰ ਆਪਾਂ ਗੁਰਉਪਦੇਸ਼ ਦੁਆਰਾ ਬਚਾ ਸਕਦੇ ਹਾਂ, ਨਹੀਂ ਤਾਂ ਜੋ ਅਕਾਲ ਪੁਰਖ ਵਾਹਿਗੁਰੂ ਦਾ ਰੱਖਿਆ ਹੋਇਆ ਇਹਦੇ ਅੰਦਰ ਨਾਮ ਹੈ, ਕੀਮਤੀ ਵਸਤੂ ਹੈ ਜੋ ਅੰਮ੍ਰਿਤ ਹੈ ਨਾਮ ਦਾ, ਉਹਨੂੰ ਕਿਹੜੇ ਵੇਲੇ ਅੰਦਰੋਂ ਹੀ ਵਿਕਾਰਾਂ ਵੱਲੋਂ ਲੁੱਟ ਲਿਆ ਜਾਂਦਾ ਇਸ ਗੱਲ ਦਾ ਕੋਈ ਪਤਾ ਤੱਕ ਨਹੀਂ ਲੱਗਦਾ। ਮਹਾਰਾਜ ਦੇ ਬਚਨ ਨੇ ਆਪਣਾ ਘਰ ਮੋਸਤ ਰਾਖ ਨਾ ਸਕਿਆ ਕਿ ਪਰ ਘਰ ਜੋਹਨ ਲੱਗਾ, ਕਹਿੰਦੇ ਤੂੰ ਇੱਧਰ ਉੱਧਰ ਦੇਖੀ ਜਾਣਾ, ਤੇਰੇ ਆਪਣੇ ਅੰਦਰੋਂ ਜਿਹੜਾ ਅੰਮ੍ਰਿਤ ਲੁੱਟਿਆ ਜਾ ਰਿਹਾ ਉਹਦੀ ਤੈਨੂੰ ਸੋਝੀ ਕੋਈ ਨਹੀਂ। ਘਰ ਦਾ ਰਾਖ ਹੈ ਜੇ ਰਸ ਚੱਖ ਹੈ ਜੋ ਗੁਰਮੁਖ ਸੇਵਕ ਲੱਗਾ, ਗੁਰੂ ਸਾਹਿਬ ਦੇ ਬਚਨ ਨੇ। ਜਿਹੜੇ ਗੁਰਮੁਖ ਸੇਵਾ ਵਿੱਚ ਲੱਗੇ ਨੇ ਗੁਰੂ ਸਾਹਿਬ ਜੀ ਦੀ, ਉਹ ਆਪਣਾ ਘਰ ਬਚਾ ਲੈਂਦੇ, ਆਪਣੇ ਅੰਦਰੋਂ ਇਸ ਨਾਮ ਵਸਤੂ ਨੂੰ ਖੁੰਝਣ ਨਹੀਂ ਦਿੰਦੇ। ਪਰ ਉਹ ਵੀ ਤਾਂ ਜੇ ਗੁਰੂ ਸਾਹਿਬ ਜੀ ਕਿਰਪਾ ਕਰਨ, ਸ੍ਰੇਸ਼ਟ ਮਤ ਬਖਸ਼ਣ, ਉਸ ਤਰ੍ਹਾਂ ਦਾ ਸੁਭਾਅ, ਉਸ ਤਰ੍ਹਾਂ ਦੇ ਕਰਮ ਪ੍ਰਪੱਕ ਹੋਣ, ਫਿਰ ਸਿੱਧੇ ਰਸਤੇ 'ਤੇ ਸਾਧ ਸੰਗਤ ਜੀ ਮਨ ਚੱਲ ਸਕਦਾ। ਨਹੀਂ ਤਾਂ ਕਈ ਵਾਰ ਇੱਦਾਂ ਵੀ ਹੁੰਦਾ ਭਈ ਗੁਰੂ ਦੇ ਦੱਸੇ ਰਸਤੇ ਤੋਂ ਉਲਟ ਚੱਲ ਕੇ ਨਾਮ ਜਪਣਾ ਜਪਾਉਣਾ ਤਾਂ ਇੱਕ ਪਾਸੇ ਰਹਿ ਗਿਆ, ਤਰਕਾਂ ਫੁਰਨੀਆਂ, ਵਿਰੋਧ ਕਰਨਾ, ਖੋਟੀ ਮੱਤ ਦੁਆਰਾ ਕਈ ਵਾਰ ਇੱਦਾਂ ਵੀ ਹੋ ਜਾਂਦਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਨੇ, ਮਨ ਰੇ ਸਮਝ ਕਵਣ ਮਤ ਲਾਗਾ, ਨਾਮ ਵਿਸਾਰ ਅਨ ਰਾਸੋ ਲੋਭਾਨੇ ਫਿਰ ਪਛਤਾਹੇ ਅਪਾਗਾ। ਮਨਾ ਸਮਝ ਕਿਹੜੀ ਖੋਟੀ ਮੱਤ ਵਿੱਚ ਤੂੰ ਲੱਗਾ ਹੋਇਆ, ਖੋਟੀ ਮੱਤ ਕਰਕੇ ਕਿਹੜੇ ਖੋਟੇ ਕਰਮਾਂ 'ਚ ਲੱਗਾ ਤੂੰ। ਮਨ ਰੇ ਸਮਝ ਕਵਣ ਮਤ ਲੱਗਾ, ਕਿਹੜੀ ਮੱਤ 'ਚ ਲੱਗਾ ਤੂੰ। ਗੁਰਮੁਖ ਵਿਦਵਾਨ ਦੱਸਦੇ ਨੇ ਜੀ, ਇੱਕ ਗੁਰਮਤ ਹੈ, ਇੱਕ ਦੁਰਮਤ ਹੈ, ਇੱਕ ਮਨਮਤ ਹੈ, ਮਨਮਤ ਹੈ, ਇੱਕ ਅਨਮਤ ਹੈ। ਤੂੰ ਗੁਰਮਤ ਛੱਡ ਕੇ ਬਾਕੀ ਕਿਹੜੇ ਪਾਸੇ ਲੱਗਾ। ਮਨ ਰੇ ਸਮਝ, ਸਮਝ ਕੁਝ ਮਨਾ, ਕੌਣ ਮਤ ਲੱਗਾ। ਨਾਮ ਵਿਸਾਰ ਅਨ ਰਸ ਲੋਭਨ, ਕਹਿੰਦੇ ਨਾਮ ਨੂੰ ਛੱਡ ਕੇ ਵਿਸਾਰ ਕੇ ਹੋਰ ਰਸਾਂ ਵਿੱਚ ਲੁਭਾਇਮਾਨ ਹੋਇਆ ਫਿਰਦਾ, ਫਿਰ ਪਛਤਾਹੇ ਅਭਾਗਾ, ਖੋਟੇ ਭਾਗਾਂ ਵਾਲਿਆ ਫਿਰ ਪਛਤਾਵੇਂਗਾ। ਇਹ ਮਨੁੱਖਾ ਜਨਮ ਦਾ ਸਮਾਂ ਜਦੋਂ ਤੇਰੇ ਹੱਥੋਂ ਲੰਘ ਗਿਆ ਫਿਰ ਸਿਰਫ ਪਛਤਾਵਾ ਰਹਿ ਜਾਏਗਾ। ਇਸ ਲਈ ਹੁਣ ਸਮਝ, ਹੁਣ ਪਰਮਾਤਮਾ ਨੇ ਇਹ ਤੈਨੂੰ ਸਮਾਂ ਬਖਸ਼ਿਸ਼ ਕੀਤਾ ਹੋਇਆ, ਸਮਝ ਕੇ ਆਪਣੇ ਜਨਮ ਨੂੰ ਸਫਲਾ ਕਰ। ਸੋ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਇਸ ਲੜੀਵਾਰ ਪ੍ਰਕਰਨ ਵਿੱਚ ਕਿਰਪਾ ਕੀਤੀ ਜੀ, ਸਲੋਕ ਮਹੱਲਾ ਤੀਜਾ, ਮਨ ਹਠ ਕੇ ਨਾ ਪਾਇਓ ਸਭ ਥੱਕੇ ਕਰਮ ਕਮਾਏ। ਕਹਿੰਦੇ ਮਨ ਦੇ ਹੱਠ ਕਰਕੇ, ਮਨ ਦੀ ਜਿੱਦ ਕਰਕੇ ਕਦੇ ਕਿਸੇ ਨੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ। ਇਹ ਹੱਠ ਯੋਗ ਦੇ ਕਰਮ ਕਰ ਕਰਕੇ ਲੋਕ ਥੱਕ ਗਏ ਨੇ ਪਰ ਪਰਮਾਤਮਾ ਹੱਥ ਨਹੀਂ ਆਇਆ। ਅੱਠ ਯੋਗ ਦਾ ਮਤਲਬ ਹੈ ਧੂਣੀਆਂ ਤਪਾਉਣੀਆਂ, ਜਲ ਧਾਰੇ ਕਰਨੇ, ਪੁੱਠੇ ਲਟਕਣਾ, ਜੰਗਲਾਂ ਵਿੱਚ ਚਲੇ ਜਾਣਾ, ਕੰਦ ਮੂਲ ਖਾ ਕੇ ਗੁਜ਼ਾਰਾ ਕਰਨਾ, ਪ੍ਰਸ਼ਾਦਾ ਆਦਿਕ ਤਿਆਗ ਦੇਣਾ, ਮੌਨ ਰੱਖ ਲੈਣਾ, ਵਰਤ ਰੱਖਣੇ, ਇਹ ਸਭ ਕੁਝ ਅੱਠ ਯੋਗ 'ਚ ਹੀ ਆਉਂਦਾ। ਐਸੇ ਕਰਮ ਕਮਾ ਕਮਾ ਕੇ ਕਹਿੰਦੇ ਲੋਕ ਥੱਕ ਗਏ ਨੇ ਪਰ ਕੋਈ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ। ਮਨ ਹਟ ਕੇ ਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ, ਕੀਤੇ ਨੇ ਕਰਮ ਪ੍ਰਾਪਤੀ ਦੇ ਪਰ ਹਠ ਯੋਗ ਦੁਆਰਾ ਕੀਤੇ ਸਭ ਵਿਅਰਥ ਗਏ। ਮਨ ਹਠ ਭੀਖ ਕਰ ਭਰਮ ਦੇ ਦੁੱਖ ਪਾਇਆ ਦੂਜੇ ਪਾਏ। ਕਹਿੰਦੇ ਮਨ ਦੇ ਹਠ ਕਰਕੇ ਲੋਕ ਵੱਖ ਵੱਖ ਭੇਖਾਂ 'ਚ ਭਰਮਦੇ ਫਿਰਦੇ ਨੇ ਪਰ ਮਨ 'ਚੋਂ ਦੁਬਧਾ ਖਤਮ ਨਹੀਂ ਹੁੰਦੀ। ਉਸ ਦਵੈਤ ਦੇ ਕਰਕੇ ਕਹਿੰਦੇ ਫਿਰ ਦੁੱਖ ਪ੍ਰਾਪਤ ਕਰਦੇ, ਦੁੱਖ ਪਾਇਆ ਦੂਜੇ ਪਾਏ। ਦੂਜੇ ਪਾਏ ਦਾ ਅਰਥ ਹੁੰਦਾ ਦੁਬਧਾ, ਦਵੈਤ 'ਚ ਲੱਗ ਕੇ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਕਹਿੰਦੇ ਰਿੱਧੀਆਂ ਸਿੱਧੀਆਂ ਹੱਠ ਯੋਗ ਦੁਆਰਾ ਆ ਸਕਦੀਆਂ ਨੇ। ਜਿਵੇਂ ਸਿੱਧਾਂ ਕੋਲ ਸਿਰਫ ਹੱਠ ਯੋਗ ਸੀ, ਸਹਿਜ ਯੋਗ ਨਹੀਂ ਸੀ ਹੈਗਾ, ਅਤੇ ਰਿੱਧੀਆਂ ਸਿੱਧੀਆਂ ਸੀ। ਉਹੀ ਲੋਕਾਂ ਨੂੰ ਵਿਖਾਲ ਕੇ ਭਰਮਾਉਂਦੇ ਸਨ, ਆਪਣੀ ਪੂਜਾ ਕਰਵਾਉਂਦੇ ਸਨ, ਉਸੇ ਕਰਕੇ ਇਸ ਸੰਸਾਰ ਨੂੰ ਪਿੱਛੇ ਲਾਇਆ ਸੀ। ਪਰ ਕਹਿੰਦੇ ਇਹ ਤਾਂ ਗੁਰਮੁਖੋ ਮੋਹ ਦਾ ਹੀ ਇੱਕ ਰੂਪ ਹੈ। ਹੱਠ ਯੋਗ ਦੁਆਰਾ ਥੋੜ੍ਹੀ ਮਨ ਦੀ ਇਕਾਗਰਤਾ ਬਣਾ ਕੇ ਫਿਰ ਇਹਦੀਆਂ ਸਿੱਧੀਆਂ ਦੀ ਪ੍ਰਾਪਤੀ, ਫਿਰ ਉਹਦੇ ਕਰਕੇ ਆਪਣੀ ਪੂਜਾ ਪ੍ਰਤਿਸ਼ਠਾ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਕਹਿੰਦੇ ਇਉਂ ਨਾਮ ਨਹੀਂ ਮਨ 'ਚ ਵੱਸਦਾ ਹੁੰਦਾ ਗੁਰਮੁਖੋ, ਇਹ ਤਾਂ ਮੋਹ ਦਾ ਹੀ ਇੱਕ ਰੂਪ ਹੈ। ਜੇ ਬਾਹਰੀ ਪਦਾਰਥਾਂ ਨਾ ਕੀਤਾ ਤਾਂ ਅੰਦਰਲੀਆਂ ਰਿੱਧੀਆਂ ਸਿੱਧੀਆਂ ਨਾ ਕਰ ਲਿਆ। ਗੁਰ ਸੇਵਾ ਤੇ ਮਨ ਨਿਰਮਲ ਹੋਵੇ। ਕਹਿੰਦੇ ਇੱਕ ਤਰੀਕਾ ਗੁਰੂ ਦੀ ਸੇਵਾ ਕੀਤੇ ਮਨ ਦੀ ਪਵਿੱਤਰਤਾ ਬਣਦੀ। ਗੁਰ ਸੇਵਾ ਤਪਾ ਸਿਰ ਤਪ ਸਾਰ ਮਾਰਿਆ, ਗੁਰੂ ਦੀ ਸੇਵਾ ਸਭ ਤਪਾਂ ਤੋਂ ਉੱਪਰ ਹੈ। ਸਭ ਤੋਂ ਵੱਡੀ ਤਪੱਸਿਆ ਮਹਾਰਾਜ ਦੀ ਸੇਵਾ ਕਰਨੀ, ਜਿਸ ਕਰਕੇ ਮਨ ਦੀ ਨਿਰਮਲਤਾ ਹੁੰਦੀ, ਮਨ ਪਵਿੱਤਰ ਹੁੰਦਾ, ਸੰਸਕਾਰਾਂ ਦੀ ਮੈਲ ਉੱਤਰਦੀ, ਵਿਕਾਰਾਂ ਦੀ ਮੈਲ ਉੱਤਰਦੀ। ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ। ਅਗਿਆਨ ਦਾ ਹਨੇਰਾ ਕਹਿੰਦੇ ਕੱਟਿਆ ਜਾਂਦਾ ਫਿਰ ਗੁਰਮੁਖੋ, ਲੱਥ ਜਾਂਦਾ, ਕਿਉਂਕਿ ਹਨੇਰੇ 'ਚ ਜਿਵੇਂ ਸੁੱਝਦਾ ਕੁਝ ਨਹੀਂ ਨਾ, ਕੁਝ ਦਿਖਾਈ ਨਹੀਂ ਦਿੰਦਾ। ਅਗਿਆਨ ਹੋਣ ਕਰਕੇ ਵੀ ਸਾਧ ਸੰਗਤ ਜੀ ਕੋਈ ਪਾਪ ਪੁੰਨ ਦੇ ਬਾਰੇ ਆਪਾਂ ਸੱਤ ਸੱਤ ਦੇ ਬਾਰੇ ਨਿਰਣਾ ਨਹੀਂ ਕਰ ਸਕਦੇ, ਸਾਰ ਸਾਰ ਦੀ ਆਪਾਂ ਸੰਧੀ ਨਹੀਂ ਕਰ ਸਕਦੇ, ਵੀ ਉਹਦੀ ਵਿਆਖਿਆ ਕਰਕੇ ਬਚ ਨਹੀਂ ਸਕਦੇ ਸਿਰਫ ਅਗਿਆਨ ਕਰਕੇ। ਨਾਮ ਰਤਨ ਘਰ ਪ੍ਰਗਟ ਹੋਵਾ, ਨਾਨਕ ਸਹਿਜ ਸਮਾਏ। ਕਹਿੰਦੇ ਫਿਰ ਗੁਰੂ ਦੀ ਸੇਵਾ ਕਰਨ ਕਰਕੇ ਜਦੋਂ ਮਨ ਨਿਰਮਲ ਹੁੰਦਾ, ਰਤਨਾਂ ਤੋਂ ਕੀਮਤੀ ਨਾਮ ਉਹ ਹਿਰਦੇ 'ਚ ਫਿਰ ਪ੍ਰਗਟ ਹੋ ਆਉਂਦਾ। ਹੈ ਤਾਂ ਸਾਰਿਆਂ ਦੇ ਪਰ ਗੁਪਤ ਹੈ, ਤੂੰ ਹਿਰਦੇ ਗੁਪਤ ਵਸੈ ਦਿਨ ਰਾਤੀ। ਪਰ ਸ਼ਬਦ ਅਭਿਆਸ ਕਰਕੇ ਮਹਾਰਾਜ ਦੀ, ਗੁਰੂ ਘਰ ਦੀ ਸੇਵਾ ਕਰਨ ਕਰਕੇ ਮਨ ਦੀ ਨਿਰਮਲਤਾ ਪਵਿੱਤਰਤਾ ਬਣਦੀ, ਜਿਸ ਕਰਕੇ ਕਹਿੰਦੇ ਨਾਮ ਰਤਨ ਘਰ ਪ੍ਰਗਟ ਹੋਵਾ, ਹਿਰਦੇ ਘਰ 'ਚ ਫਿਰ ਉਹ ਪ੍ਰਗਟ ਹੋ ਆਉਂਦਾ। ਨਾਨਕ ਸਹਿਜ ਸਮਾਏ, ਕਹਿੰਦੇ ਸੁਤੇ ਸਿੱਧ ਫਿਰ ਉਹਨਾਂ ਗੁਰਮੁਖਾਂ ਦੀ ਸਮਾਈ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ 'ਚ ਹੁੰਦੇ, ਜਿਨ੍ਹਾਂ ਦੇ ਅੰਦਰ ਨਾਮ ਪ੍ਰਗਟ ਹੋ ਆਵੇ ਉਹਨਾਂ ਦੀ ਸਮਾਈ ਫਿਰ ਪਰਮਾਤਮਾ 'ਚ ਹੁੰਦੀ, ਉਹ ਪਰਮਾਤਮਾ ਵਿੱਚ ਹੀ ਸਮਾ ਜਾਂਦੇ। ਮਹੱਲਾ ਤੀਜਾ। ਅਗਲੇ ਸਲੋਕ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਸਬਦੈ ਸਾਧਨਾ ਆਇਓ, ਨਾਮ ਨਾ ਲੱਗੋ ਪਿਆਰ। ਕਹਿੰਦੇ ਐਸਾ ਜਿਹੜਾ ਨਾ ਕੋਈ ਮਨ ਹੱਠ ਕਰਨ ਵਾਲਾ, ਮਨ ਦੇ ਦੁਆਰਾ ਹੱਠ ਯੋਗ ਕਰਨ ਵਾਲਾ, ਉਹਨੂੰ ਸ਼ਬਦ ਦਾ ਰਸ ਨਹੀਂ ਆਉਂਦਾ ਹੁੰਦਾ। ਸ਼ਬਦ ਸਾਧਨਾ ਆਇਓ, ਸਾਧ ਦਾ ਅਰਥ ਸਵਾਦ। ਕਹਿੰਦੇ ਸ਼ਬਦ ਦਾ ਰਸ, ਸ਼ਬਦ ਦਾ ਸਵਾਦ, ਮਨ ਦੀ ਇਕਾਗਰਤਾ ਦਾ ਉਹਨੂੰ ਨਹੀਂ ਆਵੇਗਾ। ਨਾਮ ਨਾਲ ਲੱਗੋ ਪਿਆਰ, ਅਤੇ ਨਾਮ ਨਾਲ ਕਦੇ ਪਿਆਰ ਨਹੀਂ ਲੱਗ ਸਕਦਾ, ਅਤੇ ਪਿਆਰ ਬਿਨਾਂ ਸਤਸੰਗ ਜੀ ਨਾਮ ਜਪਣਾ ਉਵੇਂ ਹੀ ਕਠਿਨ ਹੈ। ਮਨ 'ਚ ਖਿੱਚ ਨਾ ਹੋਵੇ, ਸ਼ਰਧਾ ਨਾ ਹੋਵੇ, ਪ੍ਰੇਮ ਨਾ ਹੋਵੇ, ਫਿਰ ਨਿਤਨੇਮ ਕਰਨਾ, ਸੰਗਤ ਕਰਨੀ, ਵਾਹਿਗੁਰੂ ਵਾਹਿਗੁਰੂ ਜਪਣਾ, ਇਹ ਇਸ ਪਾਸੇ ਤੁਰਦਾ ਹੀ ਨਹੀਂ ਬੰਦਾ। ਜੇ ਪਿਆਰ ਆ ਤਾਂ ਹੀ ਇਹ ਸਾਰਾ, ਕਿਉਂਕਿ ਖੇਡ ਹੀ ਅਸਲ ਵਿੱਚ ਸਾਰੀ ਇਹ ਪ੍ਰੇਮ ਦੀ। ਕਹਿੰਦੇ ਮਨ ਹੱਠ ਦੁਆਰਾ ਹੱਠ ਯੋਗ ਕਰਨੇ ਕਰਮ ਉਹ ਜਿਹੜੇ ਕਰਨੇ ਨੇ, ਉਹਦੇ ਨਾਲ ਸ਼ਬਦ ਦਾ ਰਸ ਨਹੀਂ ਆਉਂਦਾ, ਨਾਮ ਨਾਲ ਪ੍ਰੀਤੀ ਨਹੀਂ ਪੈਦਾ ਹੁੰਦੀ। ਰਸਨਾ ਫਿੱਕਾ ਬੋਲਣਾ, ਕਹਿੰਦੇ ਫਿਰ ਰਸਨਾ ਤਾਂ ਬੋਲ ਵੀ ਫਿੱਕੇ ਬੋਲਣੇ, ਜਦ ਅੰਦਰ ਪ੍ਰੇਮ ਨਹੀਂ ਹੈ ਇਹਦਾ ਮਤਲਬ ਹਿਰਦਾ ਖੁਸ਼ਕ ਹੈ, ਰਸਨਾ ਤਾਂ ਫਿੱਕੇ ਬੋਲ ਬੋਲੇਗਾ। ਨਿਤ ਨਿਤ ਹੋਏ ਖੁਆਰ। ਇਸ ਕਰਕੇ ਕਹਿੰਦੇ ਨਿਤਾ ਪ੍ਰਤੀ ਖੁਆਰੀ ਪੱਲੇ ਪੈਂਦੀ ਹੈ ਫਿੱਕਾ ਬੋਲਣ ਕਰਕੇ, ਕਿਉਂਕਿ ਮਹਾਰਾਜ ਦਾ ਤਾਂ ਬਿਰਦਾ ਸੁਭਾਅ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ ਹਉ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲਿਆ ਕੌੜਾ। ਕਹਿੰਦੇ ਮੈਂ ਯਤਨ ਕਰਕੇ ਵੇਖ ਲਿਆ, ਕੌੜਾ ਬੋਲਦਾ ਨਹੀਂ ਉਹ ਤੇ ਇੰਨਾ ਮਿੱਠਾ, ਪਰ ਉਹਦੇ ਉਲਟ ਹੁਣ ਪਰਮਾਤਮਾ ਦੇ ਇਸ ਗੁਣ ਦੇ ਉਲਟ ਜੇ ਫਿੱਕਾ ਹੀ ਬੋਲਣਾ ਹਰ ਵੇਲੇ ਕਿਸੇ ਨੇ, ਕਹਿੰਦੇ ਨਿੱਤ ਦੀ ਖੁਆਰੀ ਹੈ ਗੁਰਮੁਖੋ। ਨਾਨਕ ਕਿਰਤ ਪਿਆ ਕਮਾਵਣ ਕੋਈ ਨਾ ਮੇਟਣ ਹਾਰ। ਪਰ ਕੀ ਕਰ ਸਕਦੇ ਜੀ, ਕਹਿੰਦੇ ਜੋ ਮੱਥੇ ਤੇ ਲੇਖ ਲਿਖਿਆ ਹੋਇਆ ਜਿਹੜੀ ਕਿਰਤ ਪਈ ਹੈ, ਕੀਤੀ ਹੋਈ ਕਿਰਤ ਅਨੁਸਾਰ ਜੋ ਪ੍ਰਾਲਭ ਤੇ ਸੁਭਾਅ ਬਣਿਆ ਉਹਨੂੰ ਹੁਣ ਮੇਟ ਤਾਂ ਸਕਦਾ ਨਹੀਂ ਕਿਸੇ ਤਰ੍ਹਾਂ। ਕੋਈ ਆਪਣੀ ਸਿਆਣਪ ਤੇ ਚਲਾਕੀ ਨਾਲ ਉਸ ਆਪਣੇ ਮੱਥੇ ਦੇ ਲੇਖ ਨੂੰ ਬਦਲ ਨਹੀਂ ਸਕਦਾ। ਜੇ ਪ੍ਰਾਲਭ ਇੱਦਾਂ ਦੀ ਬਣੀ ਵੀ ਫਿੱਕਾ ਹੀ ਬੋਲਣਾ, ਨਾਮ ਨਾਲ ਪ੍ਰੀਤੀ ਨਹੀਂ ਹੋਣੀ, ਇਉਂ ਸਾਰੀ ਜ਼ਿੰਦਗੀ ਬਤੀਤ ਕਰਨੀ, ਫਿਰ ਉਸ ਲੇਖ ਨੂੰ ਕੌਣ ਮੇਟੇ। ਹਾਲਾਂਕਿ ਮਿਟ ਸਕਦਾ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ, ਪਰ ਜੇ ਮਹਾਰਾਜ ਜੀ ਦੀ ਸ਼ਰਨ ਵਿੱਚ ਆਵੇ ਤਾਂ, ਜੇ ਯਤਨ ਕਰੇ ਮਹਾਰਾਜ ਤੁਸੀਂ ਮੇਰੇ ਮੱਥੇ ਦਾ ਲੇਖ ਸਿੱਧਾ ਕਰੋ, ਉਵੇਂ ਕਿਸੇ ਤਰੀਕੇ ਨਾਲ ਨਹੀਂ। ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਵਿਦਵਾਨਾਂ ਨੇ ਲਿਖਿਆ, ਕਹਿੰਦੇ ਉਹਨੂੰ ਉਹ ਕਰਮਾਂ ਦਾ ਫਲ ਭੋਗੇ ਤੋਂ ਬਿਨਾਂ ਭੱਜ ਕਿੱਥੇ ਸਕਦਾ, ਮੇੜ ਤਾਂ ਸਕਦਾ ਨਹੀਂ। ਪੌੜੀ ਧੰਨ ਧੰਨ ਸਤ ਪੁਰਖ ਸਤਿਗੁਰੂ ਹਮਾਰਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੇ ਸਤਿਗੁਰੂ ਜੀ ਧੰਨ ਨੇ ਉਹ ਸਤਿਪੁਰਖ ਨੇ, ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਨੇ। ਕੌਣ? ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ। ਜਿੱਤ ਮਿਲਿਆ ਹਮਕੋ ਸਾਂਤ ਆਈ, ਕਹਿੰਦੇ ਜਿਹਨਾਂ ਨਾਲ ਮਿਲਣ ਕਰਕੇ ਸ਼ਾਂਤੀ ਆਈ ਸਾਡੇ ਮਨ ਨੂੰ, ਉਹ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਧੰਨ ਹਨ। ਧੰਨ ਹਨ ਜਿਹਨਾਂ ਦੇ ਚਰਨਾਂ ਵਿੱਚ ਆਉਣ ਕਰਕੇ ਸਾਡਾ ਮਨ ਸ਼ਾਂਤ ਹੋ ਗਿਆ, ਮਨ ਨੂੰ ਸ਼ਾਂਤੀ ਆ ਗਈ, ਮਨ ਦਾ ਟਿਕਾਅ ਬਣ ਗਿਆ, ਜਿਹੜਾ ਮਨ ਦਾ ਦੌੜਨਾ ਭੱਜਣਾ ਸੀ ਉਹ ਖਤਮ ਹੋ ਗਿਆ। ਇਸ ਕਰਕੇ ਅਸੀਂ ਆਪਣੇ ਗੁਰੂ ਨੂੰ ਧੰਨ ਕਹਿੰਦੇ, ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ। ਕਹਿੰਦੇ ਧੰਨ ਹਨ ਅਕਾਲ ਪੁਰਖ ਦਾ ਰੂਪ ਸਾਡੇ ਗੁਰੂ ਸਾਹਿਬ ਜੀ। ਜਿੱਤ ਮਿਲਿਆ ਹਮ ਹਰ ਭਗਤ ਪਾਈ, ਜਿਹਨਾਂ ਨੂੰ ਮਿਲਣ ਕਰਕੇ ਸਾਨੂੰ ਆ ਹਰੀ ਦੀ ਭਗਤੀ ਦੀ ਦਾਤ ਮਿਲੀ। ਜੇ ਅਸੀਂ ਗੁਰੂ ਅਮਰਦਾਸ ਮਹਾਰਾਜ ਦੀ ਸ਼ਰਨ 'ਚ ਨਾ ਆਉਂਦੇ, ਨਾ ਮਨ ਦੀ ਸ਼ਾਂਤੀ ਕਿਤੋਂ ਲੱਭਣੀ ਸੀ, ਨਾ ਹਰੀ ਦੀ ਭਗਤੀ ਦੀ ਪ੍ਰਾਪਤੀ ਹੋਣੀ ਸੀ। ਧੰਨ ਗੁਰੂ ਸਾਹਿਬ ਨੇ ਜਿਹਨਾਂ ਨੇ ਸਾਡੇ ਮਨ ਨੂੰ ਸ਼ਾਂਤੀ ਬਖਸ਼ੀ ਅਤੇ ਹਰੀ ਦੀ ਭਗਤੀ ਦਿੱਤੀ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ। ਜਿੱਤ ਮਿਲਿਆ ਹਮ ਹਰ ਭਗਤ ਪਾਈ, ਜਿਹਨਾਂ ਨੂੰ ਮਿਲਣ ਕਰਕੇ ਹਰੀ ਦੀ ਭਗਤੀ ਦੀ ਪ੍ਰਾਪਤੀ ਹੋਈ, ਕਿਉਂਕਿ ਗੁਰੂ ਅਮਰਦਾਸ ਮਹਾਰਾਜ ਆਪ ਕਰਦੇ ਸਨ ਭਗਤੀ, ਆਪਣੇ ਕੋਲ ਆਉਣ ਵਾਲਿਆਂ ਨੂੰ ਉਪਦੇਸ਼ ਦਿੱਤਾ। ਅਜੇ ਤੱਕ ਉਹ ਚਬਾਰਾ ਸਾਹਿਬ ਵਾਲੇ ਸਥਾਨ 'ਤੇ ਕਿੱਲੀ ਉਹ ਬਣੀ ਹੋਈ ਜਿੱਥੇ ਗੁਰੂ ਸਾਹਿਬ ਜੀ ਬਿਰਧ ਅਵਸਥਾ ਹੋਣ ਕਰਕੇ ਉਸ ਕਿੱਲੀ ਨੂੰ ਹੱਥ 'ਚ ਫੜ ਕੇ ਆਸਰਾ ਲੈ ਕੇ ਖੜ ਕੇ ਪਰਮੇਸ਼ਰ ਦਾ ਨਾਮ ਜਪਦੇ ਸੀ, ਫਿਰ ਆਪ ਜਪਦੇ ਸੀ ਅਤੇ ਜਪਣ ਦਾ ਉਪਦੇਸ਼ ਦਿੱਤਾ। ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਭਗਤੀ ਦੀ ਦਾਤ ਗੁਰੂ ਅਮਰਦਾਸ ਸਾਹਿਬ ਜੀ ਦੇ ਦਰ ਤੋਂ ਪ੍ਰਾਪਤ ਹੋਈ। ਇਸ ਲਈ ਕਹਿੰਦੇ ਸਾਡੇ ਸਤਿਗੁਰੂ ਜੀ ਧੰਨ ਨੇ ਭਾਈ, ਧੰਨ ਹਨ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ। ਕਹਿੰਦੇ ਸਾਡੇ ਸਤਿਗੁਰੂ ਜੀ ਧੰਨ ਨੇ ਕਿਉਂਕਿ ਆਪ ਹਰੀ ਦੇ ਭਗਤ ਨੇ, ਹਰੀ ਦੀ ਭਗਤੀ ਦਾ ਭੰਡਾਰਾ ਵੰਡਣ ਵਾਲੇ। ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ, ਕਹਿੰਦੇ ਜਿਹਨਾਂ ਦੀ ਸੇਵਾ ਕਰਕੇ ਸਾਡੀ ਲਿਵ ਨਾਮ ਨਾਲ ਲੱਗੀ ਹੈ, ਐਸੀ ਭਗਤੀ ਦੀ ਦਾਤ ਸਾਡੇ ਸਤਿਗੁਰੂ ਤੋਂ ਸਾਨੂੰ ਪ੍ਰਾਪਤ ਹੋਈ, ਇਸ ਲਈ ਉਹ ਧੰਨ ਹਨ, ਧੰਨ ਹਨ। ਉਹਨਾਂ ਦੀ ਸੇਵਾ ਕਰਨ ਕਰਕੇ ਨਾਮ ਨਾਲ ਲਿਵ ਲੱਗੀ ਹੈ। ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ, ਕਹਿੰਦੇ ਜਿਹਨਾਂ ਦੀ ਸੇਵਾ ਕਰਨ ਕਰਕੇ ਸਾਡੀ ਬਿਰਤੀ, ਸਾਡੀ ਲਿਵ ਨਾਮ ਨਾਲ ਜੁੜੀ, ਇਹ ਸਭ ਕਿਰਪਾ ਗੁਰੂ ਅਮਰਦਾਸ ਸਾਹਿਬ ਜੀ ਤੋਂ ਹੋਈ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ। ਕਹਿੰਦੇ ਧੰਨ ਹਨ, ਧੰਨ ਹਰ ਸਾਡੇ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ, ਜਿਹੜੇ ਗਿਆਨਵਾਨ ਦੇ ਬ੍ਰਹਮ ਗਿਆਨ, ਆਪ ਉਹ ਗਿਆਨਵਾਨ ਨੇ ਅਤੇ ਉਹ ਆਤਮਕ ਗਿਆਨ ਬਾਕੀ ਲੋਕਾਂ ਨੂੰ ਦਿੰਦੇ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿਸ਼ਟ ਦਿਖਾਈ। ਕਹਿੰਦੇ ਜਿਹਨਾਂ ਨੇ ਐਸਾ ਗਿਆਨ ਬਖਸ਼ਿਆ ਵੀ ਸਾਨੂੰ ਵੈਰੀ ਅਤੇ ਮਿੱਤਰ ਬਰਾਬਰ ਹੀ ਲੱਗਦੇ, ਸਾਡੀ ਵੈਰੀਆਂ ਅਤੇ ਮਿੱਤਰਾਂ ਵਾਸਤੇ ਸਮ ਦ੍ਰਿਸ਼ਟੀ ਹੈ। ਜਿਨ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿਸ਼ਟ ਦਿਖਾਈ, ਇਹ ਸਿਰਫ ਬ੍ਰਹਮ ਗਿਆਨੀ ਇੱਦਾਂ ਕਰ ਸਕਦਾ ਜੀ। ਆਮ ਆਦਮੀ ਵੈਰੀ ਅਤੇ ਮਿੱਤਰ ਵਿੱਚ ਫਰਕ ਰੱਖਦਾ, ਸਮਦ੍ਰਿਸ਼ਟੀ ਨਹੀਂ ਹੁੰਦੀ। ਮਿੱਤਰਾਂ ਨਾਲ ਮੋਹ ਹੁੰਦਾ, ਤੇਹ ਹੁੰਦਾ, ਵੈਰੀ ਚੰਗੇ ਨਹੀਂ ਲੱਗਦੇ, ਨਿੰਦਕ ਪਸੰਦ ਨਹੀਂ ਹੁੰਦੇ। ਪਰ ਗੁਰੂ ਰਾਮਦਾਸ ਮਹਾਰਾਜ ਬਚਨ ਕਰਦੇ ਕਹਿੰਦੇ, ਗੁਰੂ ਅਮਰਦਾਸ ਸਾਹਿਬ ਜੀ ਨੇ ਐਸੀ ਕਿਰਪਾ ਕੀਤੀ, ਉਹਨਾਂ ਨੇ ਸਾਨੂੰ ਵੈਰੀ ਮਿੱਤਰ ਸਮਦ੍ਰਿਸ਼ਟੀ ਦਿਖਾ ਦਿੱਤੇ। ਹੁਣ ਉਹਨਾਂ ਨੂੰ ਭਾਵੇਂ ਪਤਾ ਆਇਆ ਵੀ ਵੈਰ ਕੋਈ ਕਰਦਾ ਪਿਆ, ਪਰ ਆਪਣੇ ਮਨ ਚ ਵੈਰ ਨਹੀਂ ਹੈਗਾ ਨਾ, ਇਹ ਨਹੀਂ ਵੀ ਉਹਨਾਂ ਨੂੰ ਪਤਾ ਨਹੀਂ। ਸਭ ਪਤਾ, ਬ੍ਰਹਮ ਗਿਆਨੀ ਨੂੰ ਵੀ ਪਤਾ ਹੁੰਦਾ। ਜੇ ਮਹਾਰਾਜ ਦੇ ਬਚਨ ਨਾ ਪੰਜਵੇਂ ਪਾਤਸ਼ਾਹ ਜੀ ਦੇ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ। ਇਹ ਜੀਵਨ ਮੁਕਤ ਦੀ ਅਵਸਥਾ ਕਹਿੰਦੇ, ਜੀਵਨ ਮੁਕਤ ਵਾਸਤੇ ਜਿਹੜਾ ਜੀਵਨ ਮੁਕਤ ਹੋ ਚੁੱਕਾ ਬ੍ਰਹਮ ਗਿਆਨੀ, ਉਹਦੇ ਲਈ ਜ਼ਹਿਰ ਵੀ ਉਹੋ ਜਿਹਾ ਅਤੇ ਅੰਮ੍ਰਿਤ ਵੀ ਉਹੋ ਜਿਹਾ, ਉਹਦੇ ਲਈ ਮਿੱਟੀ ਵੀ ਉਹੋ ਜਿਹੀ ਅਤੇ ਸੋਨਾ ਵੀ ਉਹੋ ਜਿਹਾ। ਤੈਸਾ ਬਿਖ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਕਹਿੰਦੇ ਉਹੋ ਜਿਹਾ ਅੰਮ੍ਰਿਤ ਹੈ, ਉਹੋ ਜਿਹੀ ਜ਼ਹਿਰ ਹੈ। ਹੁਣ ਇਹ ਨਹੀਂ ਵੀ ਉਹਨੂੰ ਪਤਾ ਨਹੀਂ ਪਿਆ ਅੰਮ੍ਰਿਤ ਤਾਂ ਜ਼ਹਿਰ ਹੈ, ਪਤਾ ਹੈ, ਪਰ ਉਹਨੂੰ ਫਰਕ ਕੋਈ ਨਹੀਂ। ਉਹਦੇ ਵਾਸਤੇ ਜ਼ਹਿਰ ਅਤੇ ਅੰਮ੍ਰਿਤ ਵਿੱਚ ਫਰਕ ਨਹੀਂ। ਤੈਸਾ ਸਵਰਨ ਤੈਸੀ ਉਸ ਮਾਟੀ, ਕਹਿੰਦੇ ਉਹਦੇ ਵਾਸਤੇ ਉਹੋ ਜਿਹਾ ਸੋਨਾ, ਉਹੋ ਜਿਹੀ ਮਿੱਟੀ। ਭਾਵੇਂ ਉਹਨੂੰ ਪਤਾ ਮਿੱਟੀ ਅਤੇ ਸੋਨੇ ਦੇ ਫਰਕ ਦਾ ਪਤਾ, ਮਿੱਟੀ ਅਤੇ ਸੋਨੇ ਦੇ ਭਾਅ ਦਾ ਵੀ ਫਰਕ ਦਾ ਪਤਾ, ਕੀਮਤ ਦੀ ਫਰਕ ਦਾ ਪਤਾ, ਪਰ ਉਹਦੇ ਅੰਦਰ ਨੂੰ ਕੋਈ ਚੀਜ਼ ਪ੍ਰਭਾਵਿਤ ਨਹੀਂ ਕਰਦੀ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹਦੇ ਸਾਹਮਣੇ ਮਿੱਟੀ ਦਾ ਡਲਾ ਪਿਆ ਜਾਂ ਸੋਨੇ ਦਾ ਡਲਾ ਪਿਆ, ਕੋਈ ਫਰਕ ਨਹੀਂ, ਉਹਨੇ ਦੋਵਾਂ ਦੇ ਉੱਪਰ ਦੀ ਲੰਘ ਜਾਣਾ। ਉਹਦੇ ਵਾਸਤੇ ਦੋਵੇਂ ਚੀਜ਼ਾਂ ਇੱਕੋ ਜਿਹੀਆਂ। ਕਹਿੰਦੇ ਹੈਰਾਨੀ, ਸੂਫੀ ਸੰਤ ਸ਼ੇਖ ਸ਼ਾਹ ਦੀ ਇੱਕ ਵਾਰੀ ਤੁਰੇ ਆਉਂਦੇ ਸੀ ਤਾਂ ਪਿੱਛੇ ਪਿੱਛੇ ਉਹਨਾਂ ਦੀ ਘਰਵਾਲੀ, ਅਗਲੇ ਬੰਨੇ ਕਿਸੇ ਦਾ ਸੋਨੇ ਦਾ ਹਾਰ ਡਿੱਗਾ ਪਿਆ ਸੀ ਅਤੇ ਉਹ ਛੇਤੀ ਛੇਤੀ ਉਹਦੇ ਉੱਪਰ ਮਿੱਟੀ ਪਾਉਣ ਲੱਗ ਪਏ, ਭਈ ਉਹ ਪਿੱਛੇ ਤੁਰੀ ਆਉਂਦੀ ਹੈ, ਫਿਰ ਕਿਸੇ ਦਾ ਡਿੱਗਾ ਹਾਰ ਦੇਖ ਕੇ ਉਹਦੇ ਮਨ 'ਚ ਲਾਲਚ ਆਵੇਗਾ। ਪਰ ਉਹਨੇ ਚਿਰ ਨੂੰ ਆ ਗਈ, ਉਹਨੇ ਦੇਖ ਲਿਆ ਵੀ ਮਿੱਟੀ ਪਾ ਰਹੇ। ਉਹ ਕਹਿੰਦੇ, ਛੱਡੋ ਜੀ, ਮਿੱਟੀ 'ਤੇ ਮਿੱਟੀ ਪਾਉਣ ਦਾ ਕੀ ਫਾਇਦਾ। ਬੜੇ ਹੈਰਾਨ ਹੋਏ, ਕਹਿੰਦੇ ਅੱਛਾ, ਕਹਿੰਦੇ ਹਾਂ ਮੈਨੂੰ ਕੋਈ ਫਰਕ ਨਹੀਂ, ਇਹ ਡਿੱਗਾ ਹੋਇਆ ਦੇਖ ਕੇ ਭਾਵੇਂ ਸੋਨੇ ਦਾ ਹੀ ਹੈ, ਮੈਨੂੰ ਨਹੀਂ ਕੋਈ ਫਰਕ। ਉਹ ਇੱਕ ਅਵਸਥਾ ਜਿੱਥੇ ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਸਵਰਨ ਤੈਸੀ ਉਸ ਮਾਟੀ, ਉਸ ਅਵਸਥਾ 'ਚ ਸੋਨਾ ਅਤੇ ਮਿੱਟੀ ਇੱਕੋ ਹੀ ਹੈ। ਤੈਸਾ ਮਾਣ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਕਹਿੰਦੇ ਉਹਨਾਂ ਦੇ ਕੋਈ ਮਾਣ ਕਰਨ ਹਜ਼ਾਰਾਂ ਬੰਦੇ ਤਾਂ ਵੀ ਕੋਈ ਫਰਕ ਨਹੀਂ, ਇੱਕ ਵੀ ਬੰਦਾ ਉਹਨਾਂ ਦਾ ਸਨਮਾਨ ਨਾ ਕਰੇ ਉੱਠ ਕੇ ਉਹਨਾਂ ਨੂੰ ਤਾਂ ਵੀ ਕੋਈ ਫਰਕ ਨਹੀਂ, ਕੋਈ ਉਹਨਾਂ ਦੀ ਅਵਸਥਾ ਉਥਾਨ ਨਹੀਂ ਹੁੰਦੀ। ਤੈਸਾ ਰੰਕ ਤੈਸਾ ਰਾਜਾਨ, ਉਹਨਾਂ ਵਾਸਤੇ ਰਾਜਾ ਵੀ ਉਹੋ ਜਿਹਾ ਅਤੇ ਰੰਕ ਗਰੀਬ ਵੀ ਉਹੋ ਜਿਹਾ। ਗਰੀਬ ਲਈ ਵੀ ਉਹੀ ਉਪਦੇਸ਼ ਹੈ, ਰਾਜੇ ਵਾਸਤੇ ਵੀ ਉਹੀ ਉਪਦੇਸ਼, ਕੋਈ ਫਰਕ ਨਹੀਂ। ਇਸ ਲਈ ਕਹਿੰਦੇ ਧੰਨ ਧੰਨ ਸਤਿਗੁਰੂ, ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰ ਨਾਮ ਲੈ ਬੁਲਾਈ, ਧੰਨ ਧੰਨ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿਸ਼ਟ ਦਿਖਾਈ। ਕਹਿੰਦੇ ਐਸੇ ਗਿਆਨਵਾਨ ਮਹਾਰਾਜ ਸਾਡੇ ਸਤਿਗੁਰੂ ਜੀ ਧੰਨ ਨੇ ਜਿਨ੍ਹਾਂ ਨੇ ਵੈਰੀ ਤੇ ਮਿੱਤਰ ਵਿੱਚ ਸਾਡੀ ਜਿਹੜੀ ਸਮ ਦ੍ਰਿਸ਼ਟੀ ਬਣਾ ਦਿੱਤੀ। ਹੁਣ ਮਿੱਤਰ ਨੂੰ ਹੋਰ ਉਪਦੇਸ਼ ਤੇ ਵੈਰੀ ਨੂੰ ਹੋਰ ਉਪਦੇਸ਼ ਨਹੀਂ ਹੈ, ਇੱਕ ਹੀ ਅਜੇ ਪੰਜਵੇਂ ਪਾਤਸ਼ਾਹ ਨੇ ਕਿਹਾ, ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਹੈ, ਗਿਆਨੰਗ ਸਮ ਦੁੱਖ ਯੁਕਤ ਯੁਕਤ ਨਿਰਮਲ ਨਿਰਵੈਰਣ ਹੈ, ਗਿਆਨੰਗ ਸਮ ਦੁੱਖ ਸੁਖੰਗ ਯੁਕਤ ਨਿਰਮਲ ਨਿਰਵੈਰਣ ਹੈ। ਫਿਰ ਕਹਿੰਦੇ ਦਿਆਲੰਗ ਸਤ ਸਰਬੱਤਰ ਜੀਆ, ਪੰਚ ਦੁੱਖ ਵਿਵਰਜਿਤ ਹੈ, ਭੋਜਨੰਗ ਗੋਪਾਲ ਕੀਰਤਨੰਗ ਅਲਪ ਮਾਇਆ ਜਲ ਕਮਲ ਰਹਿ, ਉਪਦੇਸ਼ੰਗ ਸਮ ਮਿੱਤਰ ਸਤਰ ਹੈ। ਭਗਵੰਤ ਭਗਤ ਭਾਵਣੀ, ਇਹ ਪੰਜਵੇਂ ਪਾਤਸ਼ਾਹ ਦਾ ਵਸਨ, ਉਪਦੇਸ਼ੰ ਸਾਮ ਮਿੱਤਰ ਸਤਰ ਹੈ। ਕਹਿੰਦੇ ਉਪਦੇਸ਼ ਮਿੱਤਰਾਂ ਅਤੇ ਸ਼ਤਰੂਆਂ ਨੂੰ ਇੱਕੋ ਜਿਹਾ ਹੀ ਦਿੰਦਾ ਬ੍ਰਹਮ ਗਿਆਨੀ। ਗੁਰੂ ਸਾਹਿਬ ਆਪਣੇ ਮਿੱਤਰਾਂ ਨੂੰ ਹੋਰ ਅਤੇ ਵੈਰੀਆਂ ਨੂੰ ਹੋਰ ਉਪਦੇਸ਼ ਨਹੀਂ ਦਿੰਦੇ, ਸਾਰਿਆਂ ਲਈ ਇੱਕੋ ਹੀ ਉਪਦੇਸ਼। ਉਪਦੇਸ਼ੰ ਸਾਮ ਮਿੱਤਰ ਸਤਰ ਹੈ, ਭਗਵੰਤ ਭਗਤ ਭਾਵਨੀ, ਭਾਵਨੀ ਨਾਲ ਭਗਵੰਤ ਦੀ ਭਗਤੀ ਦਾ ਉਪਦੇਸ਼ ਉਹਨਾਂ ਨੇ ਮਿੱਤਰਾਂ ਨੂੰ ਵੀ ਉਹੀ ਦੇਣਾ ਅਤੇ ਸ਼ਤਰੂਆਂ ਨੂੰ ਵੀ ਉਹੀ ਦੇਣਾ, ਫਰਕ ਨਹੀਂ ਰੱਖਣਾ। ਜਿਵੇਂ ਦਸਵੇਂ ਪਾਤਸ਼ਾਹ ਜੀ ਨੇ ਆਖਿਆ ਨਾ ਵੀ ਜਿਹੜਾ ਪਖੰਡੀ ਗੁਰੂ ਹੁੰਦਾ ਉਹ ਫਰਕ ਰੱਖਦਾ ਅਮੀਰ ਤੇ ਗਰੀਬ ਚ, ਇੱਥੋਂ ਪਤਾ ਲੱਗ ਜਾਂਦਾ। ਉਹ ਕਹਿੰਦੇ ਨੇ ਜੋ ਨਿਰਧਨ ਲਖੇ ਨਿਜ ਸੇਵਕ ਮੁਖੋ ਮੰਗਤ ਮੋਖਣਾ ਦਿਖਾਵੇ, ਜੋ ਧਨਵਾਨ ਲਖੇ ਨਿਜ ਸੇਵਕ ਆਪ ਜਮਾਏ ਪ੍ਰਸਾਦ ਸੁਕਾਵੇ। ਇਹ ਦਸਵੇਂ ਪਾਤਸ਼ਾਹ ਦੇ ਬਚਨ। ਕਹਿੰਦੇ ਜੇ ਤਾਂ ਕਈ ਇੱਦਾਂ ਦੇ ਗੁਰੂ ਹੁੰਦੇ, ਜੇ ਦੇਖ ਲਿਆ ਵੀ ਸੇਵਕ ਗਰੀਬ ਹੈ ਤੇ ਫਿਰ ਕਹਿੰਦੇ ਨੇ ਅੰਦਰ ਵੜ ਜਾਣਾ, ਉਹ ਭਾਵੇਂ 2 ਘੰਟੇ ਬੈਠਾ ਰਹੇ, ਜੀ ਮੈਂ ਦਰਸ਼ਨ ਕਰਨ ਆਇਆ, ਕਹਿੰਦੇ ਮੂੰਹ ਹੀ ਨਹੀਂ ਦਿਖਾਉਣਾ ਉਹਨੂੰ, ਪਤਾ ਵੀ ਬੰਦਾ ਗਰੀਬ ਹੈ। ਦਸਵੇਂ ਪਾਤਸ਼ਾਹ ਜੋ ਨਿਰਧਨ ਲਖੇ ਨਿਜ ਸੇਵਕ ਮੁਖੋ ਮੰਗਤ ਮੁੱਖ ਨਾ ਦਿਖਾਵਾ, ਕਹਿੰਦੇ ਨੇ ਉਹ ਕਹਿੰਦਾ ਮੈਨੂੰ ਇੱਕ ਵਾਰੀ ਦਰਸ਼ਨ ਦੇ ਦਿਓ ਜੀ, ਝਲਕ ਮਾਤਰ ਮੈਂ ਇੰਨੀ ਦੂਰੋਂ ਚੱਲ ਕੇ ਆਇਆ, ਕਹਿੰਦੇ ਕੁੰਡਾ ਹੀ ਨਹੀਂ ਖੋਲਦਾ। ਜੇ ਵੇਖ ਲਿਆ ਵੀ ਅਮੀਰ ਆਇਆ ਆਪ ਜਮਾਏ ਪ੍ਰਸ਼ਾਦ, ਕਹਿੰਦੇ ਫਿਰ ਆਪ ਉੱਠ ਕੇ ਜਾ ਕੇ ਥਾਲੀ ਚ ਪ੍ਰਸ਼ਾਦ ਦੀ ਲੈ ਕੇ ਆਉਣਾ, ਕਹਿਣਾ ਆਲਾ ਸ਼ੱਕ ਭਾਈ ਪ੍ਰਸ਼ਾਦ ਲੈ ਤੂੰ, ਕਿਉਂਕਿ ਅਮੀਰ ਹੈ ਨਾ। ਪਰ ਜੇ ਗੁਰੂ ਪੂਰਾ ਉਹਦੀਆਂ ਨਜ਼ਰਾਂ ਚ ਅਮੀਰ ਗਰੀਬ ਕਿਤੇ ਇੱਕੋ ਜਿਹਾ ਹੀ ਉਪਦੇਸ਼ ਆ ਸਾਰਿਆਂ ਨੂੰ, ਉਹਦੇ ਲਈ ਕੋਈ ਫਰਕ ਨਹੀਂ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲੇ ਜੇ ਗਰੀਬ ਸਿੱਖ ਆਉਂਦਾ ਉਹ ਵੀ ਉਸੇ ਪੰਗਤ ਚ ਬੈਠਾ, ਜੇ ਅਕਬਰ ਆਇਆ ਤੈਨੂੰ ਆਖਿਆ ਤੈਨੂੰ ਵੀ ਉਸੇ ਪੰਗਤ ਚ ਬੈਠਣਾ ਪੈਣਾ, ਉਹਨੂੰ ਉੱਠ ਕੇ ਕੋਈ ਲੈਣ ਨਹੀਂ ਗਏ ਮਹਾਰਾਜ। ਉਹਦੇ ਵਾਸਤੇ ਕੋਈ ਵੱਖਰਾ ਤਖਤ ਪੋਸ਼ ਨਹੀਂ ਢਵਾਇਆ ਬਈ ਤੂੰ ਸਾਡੇ ਲਾਗੇ ਤਖਤ ਪੋਸ਼ ਤੇ ਬੈਠ ਤੇ ਵੀ ਇੱਥੇ ਬੈਠ ਕੇ ਪ੍ਰਸ਼ਾਦਾ ਛਕ ਤੂੰ, ਕਿਉਂਕਿ ਤੂੰ ਤਾਂ ਰਾਜਾ ਪੂਰੇ ਦੇਸ਼ ਦਾ। ਨਹੀਂ, ਮਹਾਰਾਜ ਨੇ ਆਖਿਆ ਉੱਥੇ ਸਭ ਸਿੱਖਾਂ ਦੇ ਬਰਾਬਰ ਤੈਨੂੰ ਬਹਿਣਾ ਪੈਣਾ, ਜਿੱਥੇ ਅਮੀਰ ਗਰੀਬ ਸਾਰੇ ਸਿੱਖ ਬੈਠੇ ਨੇ ਉੱਥੋਂ ਪਹਿਲਾਂ ਬੈਠ ਕੇ ਉਹਨਾਂ ਦੇ ਬਰਾਬਰ ਪ੍ਰਸ਼ਾਦਾ ਛਕ, ਫਿਰ ਤੂੰ ਆਣ ਕੇ ਸਾਡੇ ਦਰਸ਼ਨ ਕਰ ਸਕਦਾ। ਕੋਈ ਪ੍ਰਭਾਵ ਨਹੀਂ ਮਨ ਤੇ ਮੰਨਿਆ ਉਹਨਾਂ ਵਾਸਤੇ। ਤੈਸਾ ਰੰਕ ਤੈਸਾ ਰਾਜਾ, ਉਹੋ ਜਿਹਾ ਗਰੀਬ ਰਾਜਾ, ਉਹੋ ਜਿਹਾ ਗਰੀਬ ਉਹੋ ਜਿਹਾ ਰਾਜਾ, ਉਹਨਾਂ ਨੂੰ ਕੋਈ ਫਰਕ ਨਹੀਂ ਉਹਨਾਂ ਵਾਸਤੇ। ਉਹਨਾਂ ਲਈ ਸਾਰਿਆਂ ਲਈ ਬਰਾਬਰ ਉਪਦੇਸ਼ ਹੈ। ਨਹੀਂ ਤੇ ਆਮ ਦੁਨਿਆਵੀ ਬਿਰਤੀ ਚ ਕਬੀਰ ਸਾਹਿਬ ਨੇ ਵੀ ਆਖਿਆ, ਉਹ ਕਹਿੰਦੇ ਨਿਰਧਨ ਆਦਰ ਕੋਈ ਨਾ ਦੇ, ਗਰੀਬ ਨੂੰ ਕੌਣ ਆਦਰ ਦਿੰਦਾ ਬਈ। ਜੋ ਨਿਰਧਨ ਸਰਧਨ ਕਹਿ ਜਾਏ ਅੱਗੇ ਬੈਠਾ ਪੀਠ ਫਰਾਏ, ਜੋ ਸਰਧਨ ਨਿਰਧਨ ਕਹਿ ਜਾਏ ਦੀਆ ਆਦਰ ਲਿਆ ਬੁਲਾਏ। ਕਬੀਰ ਸਾਹਿਬ ਕਹਿੰਦੇ ਜੇ ਗਰੀਬ ਬੰਦਾ ਅਮੀਰ ਦੇ ਘਰੇ ਚਲਿਆ ਜਾਏ ਤੇ ਉਹ ਪਿੱਠ ਫੇਰ ਲੈਂਦਾ ਅੱਗੇ, ਮੱਥੇ ਨਹੀਂ ਲੱਗਦਾ। ਪਰ ਜੇ ਅਮੀਰ ਬੰਦਾ ਗਰੀਬ ਦੇ ਜਾਵੇ ਤੇ ਕਹਿੰਦੇ ਗਰੀਬ ਵਿਚਾਰਾ ਦਰਵਾਜੇ ਚ ਲੈਣ ਜਾਂਦਾ ਉਹਨੂੰ। ਜੋ ਸਰਧਨ ਨਿਰਧਨ ਕਹਿ ਜਾਏ ਦੀਆ ਆਦਰ ਲਿਆ ਬੁਲਾਏ, ਕਿਉਂ? ਕਿਉਂਕਿ ਇਹ ਸੰਸਾਰ ਦੀ ਮਾਇਆ ਦਾ ਮਨਾਂ ਤੇ ਪ੍ਰਭਾਵ ਹੁੰਦਾ। ਬੰਦਾ ਅਮੀਰ ਬੰਦੇ ਤੋਂ ਪ੍ਰਭਾਵਿਤ ਹੁੰਦਾ, ਇਸ ਲਈ ਕਹਿੰਦੇ ਗਰੀਬ ਜੋ ਸਾਚ ਕਹੇ ਤੇ ਸਹਿਣਾ ਮਨ ਹੈ ਕੋਏ, ਅਮੀਰ ਜੋ ਝੂਠ ਕਹੇ ਹਾਂਜੀ ਹਾਂਜੀ ਹੋਏ। ਗਰੀਬ ਬੰਦਾ ਸੱਚ ਵੀ ਆਖੇ ਕੋਈ ਧਿਆਨ ਹੀ ਨਹੀਂ ਦਿੰਦਾ ਤੇ ਅਮੀਰ ਖਲੋਤਾ ਝੂਠ ਬੋਲੀ ਜਾਏ, ਪੱਕਾ ਪਤਾ ਹੋਏ ਝੂਠ ਹੀ ਬੋਲਦਾ ਪਿਆ, ਤਾਂ ਵੀ ਸਾਰੇ ਹਾਂਜੀ ਹਾਂਜੀ ਠੀਕ ਹੈ ਜੀ ਇੱਦਾਂ ਹੀ ਕਹੀ ਜਾਣਗੇ, ਕਿਉਂਕਿ ਪ੍ਰਭਾਵ। ਪਰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰ ਰਹੇ, ਕਹਿੰਦੇ ਧੰਨ ਧੰਨ ਸਤਿਗੁਰੂ, ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿਸ਼ਟ ਦਿਖਾਈ। ਕਹਿੰਦੇ ਐਸੇ ਗਿਆਨਵਾਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਧੰਨ ਨੇ ਜਿਨ੍ਹਾਂ ਨੇ ਵੈਰੀਆਂ ਮਿੱਤਰਾਂ ਵਿੱਚ ਸਾਡੀ ਸਮ ਦ੍ਰਿਸ਼ਟੀ ਬਣਾ ਦਿੱਤੀ। ਹੁਣ ਸਾਨੂੰ ਕੋਈ ਵੈਰੀ ਤੇ ਕੋਈ ਮਿੱਤਰ ਨਹੀਂ ਲੱਗਦਾ, ਕੋਈ ਆਪਣਾ ਕੋਈ ਪਰਾਇਆ ਨਹੀਂ ਲੱਗਦਾ, ਸਾਰੇ ਆਪਣੇ ਹੀ ਲੱਗਦੇ। ਹੁਣ ਕਿਸੇ ਵਾਸਤੇ ਸਾਡੀ ਨਜ਼ਰਾਂ 'ਚ ਵੱਧ ਅਪਣਾਤ ਨਹੀਂ ਤੇ ਕਿਸੇ 'ਚ ਵੈਰ ਭਾਵਨਾ ਨਹੀਂ ਹੈ, ਸਾਰਿਆਂ ਲਈ ਬਰਾਬਰ ਉਪਦੇਸ਼ ਹੈ, ਇੱਕੋ ਜਿਹਾ ਉਪਦੇਸ਼। ਕਹਿੰਦੇ ਪਰ ਇਹ ਕਿਰਪਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਕੀਤੀ, ਉਹਨਾਂ ਸਾਡੀ ਸਮ ਦ੍ਰਿਸ਼ਟੀ ਬਣਾ ਦਿੱਤੀ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਬਣਾਈ। ਕਹਿੰਦੇ ਧੰਨ ਹਨ ਸਤਿਗੁਰੂ ਜੀ, ਸਭ ਤੋਂ ਜਿਹੜੇ ਵੱਡੇ ਸਾਡੇ ਮਿੱਤਰ ਨੇ ਉਹ ਨੇ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ, ਕਹਿੰਦੇ ਸਤਿਗੁਰੂ ਜੀ ਸਾਡੇ ਮਿੱਤਰ ਧੰਨ ਨੇ। ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਬਣਾਈ, ਕਹਿੰਦੇ ਉਹਨਾਂ ਕਿਰਪਾ ਕਰਕੇ ਨਾਮ ਨਾਲ ਸਾਡੀ ਪ੍ਰੀਤੀ ਬਣਾ ਦਿੱਤੀ। ਇਹ ਤੇ ਹੋ ਸਕਦਾ ਸੀ ਨਾਮ ਸਾਨੂੰ ਵੀ ਇੱਦਾਂ ਹੀ ਲੱਗਦਾ, ਨਾਮ ਸੁਣਤ ਜਨ ਬਿਛੂ ਡਸਾਨਾ, ਜੇ ਪ੍ਰੀਤ ਨਾ ਹੋਵੇ ਤਾਂ ਐਂ ਲੱਗਦਾ ਨਾਮ ਦੀ ਗੱਲ ਸੁਣ ਕੇ ਜੇ ਬਿਛੂ ਨੇ ਡੰਗ ਮਾਰ ਦਿੱਤਾ। ਪਰ ਕਹਿੰਦੇ ਹੁਣ ਸਾਡੀ ਨਾਮ ਨਾਲ ਪ੍ਰੀਤੀ ਬਣ ਗਈ, ਇਹ ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ, ਗੁਰੂ ਅਮਰਦਾਸ ਮਹਾਰਾਜ ਜੀ ਨੇ। ਜਿਹੜਾ ਨਾਮ ਨਾਲ ਪ੍ਰੇਮ ਬਣਾਤਾ ਉਹਨਾਂ ਨੇ ਕਿਰਪਾ ਕਰਕੇ। ਕਿਉਂਕਿ ਕੋਈ ਨਾ ਕੋਈ ਸਾਧ ਸੰਗਤ ਜੀ ਕੁਝ ਮਿਹਰ ਦੀ ਨਜ਼ਰ ਵੀ ਕਰਨੀ ਹੁੰਦੀ, ਕੁਝ ਉਪਦੇਸ਼ ਦਾ ਤਰੀਕਾ ਵੀ ਹੁੰਦਾ, ਸਮਝਾ ਦੇਣਾ ਭਾਈ ਮਹਾਨਤਾ ਕਿਸ ਚੀਜ਼ ਦੀ। ਜਿਵੇਂ ਕਹਿੰਦੇ ਬਾਬਾ ਸਾਹਿਬ ਸਿੰਘ ਜੀ ਬੇਦੀ, ਉਹਨਾਂ ਕੋਲ ਕੋਈ ਬੰਦਾ ਬੈਠਾ ਸੀ ਅਤੇ ਚੁੱਲ੍ਹੇ 'ਚ ਅੱਗ ਬਾਲਣੀ ਸੀ, ਉਹ ਫੂਕਾਂ ਮਾਰੇ ਅਤੇ ਫੂਕਾਂ ਮਾਰ ਕੇ ਅੱਗ ਬਾਲਣੀ ਪੈਂਦੀ ਸੀ, ਉਹ ਮਘਾਵੇ ਅੱਗ ਨੂੰ ਫੂਕਾਂ ਮਾਰ ਮਾਰ ਕੇ। ਅਤੇ ਉਹ ਬਾਬਾ ਸਾਹਿਬ ਸਿੰਘ ਜੀ ਕਹਿੰਦੇ ਉਹ ਭਲਿਆ ਲੋਕਾਂ ਇਹ ਕੀ ਕਰਦਾ, ਕਹਿੰਦਾ ਜੀ ਅੱਗ ਬਾਲਦਾ ਪਿਆ। ਉਹ ਕਹਿੰਦੇ ਇੰਨੇ ਕੀਮਤੀ ਸਵਾਸ ਫੂਕਾਂ ਮਾਰ ਮਾਰ ਕੇ ਕੋਲਿਆਂ 'ਤੇ ਸੁੱਟ ਕੇ ਕੋਲੇ ਨਾ ਕਰ, ਉੱਥੋਂ ਗੱਤਾ ਲਿਆ ਕੇ ਉਹਦੇ ਨਾਲ ਹਵਾ ਚੱਲ ਅਤੇ ਸਵਾਸਾਂ ਨਾ ਵਾਹਿਗੁਰੂ ਵਾਹਿਗੁਰੂ ਕਰ, ਜੇ ਕੋਲਿਆਂ 'ਤੇ ਸੁੱਟ ਕੇ ਇਹਨਾਂ ਨੂੰ ਕੋਲੇ ਨਾ ਕਰ। ਸਿਰਫ ਇੱਕ ਤਰੀਕਾ ਹੁੰਦਾ ਸਮਝਾਉਣ ਦਾ, ਪਤਾ ਲੱਗ ਗਿਆ ਇਹ ਕਿੰਨੇ ਕੀਮਤੀ ਹੈ, ਕਿੰਨੀ ਮਹਾਨਤਾ ਇਹਨਾਂ। ਇਸ ਲਈ ਕਹਿੰਦੇ ਇਹ ਪ੍ਰੀਤ ਸਾਡੀ ਗੁਰੂ ਸਾਹਿਬ ਨੇ, ਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਕਰਕੇ ਨਾਮ ਨਾਲ ਬਣਾ ਦਿੱਤੀ। ਸਲੋਕ ਮਹੱਲਾ ਪਹਿਲਾ। ਅਗਲਾ ਸਲੋਕ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਆਇਆ, ਘਰ ਹੀ ਮੁੰਦ ਵਿਦੇਸ਼ ਪਿਰ ਨਿਤ ਝੂਰੇ ਸੰਭਾਲੇ। ਕਹਿੰਦੇ ਹੈ ਤਾਂ ਮੁੰਦ ਇਸ ਇਸਤਰੀ ਦੇ ਘਰ 'ਚ ਹੀ ਹੈ ਪਤੀ ਪਰਮਾਤਮਾ ਹਿਰਦੇ 'ਚ, ਪਰ ਇਹ ਪ੍ਰਦੇਸ਼ ਸਮਝ ਬੈਠੀ ਉਹਨੂੰ, ਅਨੁਭਾਵ 'ਚ ਨਹੀਂ ਆਇਆ ਵੀ ਅਸਲ 'ਚ ਮੇਰੇ ਅੰਦਰ। ਮਹਾਰਾਜ ਬਾਜ ਨਿਵਰਿਆ ਦੂਰ ਦੂਰ ਫਿਰ ਨਿਵਰਿਆ, ਜਿਨ ਜੈਸਾ ਕਰ ਜਾਂਦੇ ਅਲੌਤੀਕਾ ਜੈਸੇ ਭਾਇਆ ਬਰੇਡਾ, ਜਿਨ ਪੀਆ ਤਿੰਨ ਜਾਂਦੇ। ਕਹਿੰਦੇ ਕੋਈ ਦੂਰ ਸਮਝਦਾ, ਕੋਈ ਨੇੜੇ ਸਮਝਦਾ। ਕਈ ਵਾਰੀ ਕਰਮਾਂ ਕਰਕੇ ਨੇੜਲੀ ਚੀਜ਼ ਨੂੰ ਬੰਦਾ ਦੂਰ ਮਨ ਬਹਿੰਦਾ ਬੈਠਾ ਹੁੰਦਾ, ਜਿਹੜੀ ਦੂਰ ਹੈ ਉਹਨੂੰ ਆਪਣੇ ਨੇੜੇ ਸਮਝ ਲੈਂਦਾ। ਨਿਵਰਿਆ ਦੂਰ ਦੂਰ ਫੁੰਨ ਨਿਵਰਿਆ, ਜਿਨ ਜੈਸਾ ਕਰ ਮੰਨਿਆ। ਕਹਿੰਦੇ ਜਿਹਨੇ ਜਿੱਦਾਂ ਦਾ ਮੰਨਿਆ ਭਾਈ ਆਪਣੀ ਸੁਭਾਅ ਅਨੁਸਾਰ, ਅਲੌਤੀਕਾ ਜੈਸੇ ਭਾਇਆ ਬਰੇਡਾ, ਅਲੌਤੀ ਮਿਸ਼ਰੀ ਨੂੰ ਕਹਿੰਦੇ, ਬਰੇਡਾ ਸ਼ਰਬਤ ਨੂੰ ਕਹਿੰਦੇ, ਮਿਸ਼ਰੀ ਦਾ ਸ਼ਰਬਤ ਜਿਨ ਪੀਆ ਤਿੰਨ ਜਾਣਿਆ। ਕਹਿੰਦੇ ਮਹਾਰਾਜ ਦਾ ਨਾਮ ਤਾਂ ਮਿਸ਼ਰੀ ਦਾ ਸ਼ਰਬਤ ਹੈ ਗੁਰਮੁਖੋ, ਪਰ ਜਿਹਨੇ ਪੀਤਾ ਸਿਰਫ ਉਹਨੂੰ ਪਤਾ ਲੱਗਾ ਇਹਦੇ ਰਸ ਦਾ, ਜਿਹਨੇ ਚੱਖਿਆ ਨਹੀਂ ਉਹਨੂੰ ਨਹੀਂ, ਜਿੰਨਾ ਮਰਜ਼ੀ ਸਮਝਾ ਲਓ ਉਹਨੂੰ ਨਹੀਂ ਪਤਾ ਲੱਗਣਾ, ਬਿਨਾਂ ਪੀਤੇ ਤੋਂ ਸੋਚੀ ਨਹੀਂ ਆਉਣੀ। ਜਿਹਨੇ ਪੀਤਾ ਉਹਨੂੰ ਸਮਝ ਸੀ ਵੀ ਮਿਸ਼ਰੀ ਦੇ ਸ਼ਰਬਤ ਦਾ ਰਸ ਕੀ ਹੁੰਦਾ, ਆਨੰਦ ਕੀ ਹੈ। ਇਹ ਬਾਬਾ ਨਾਮਦੇਵ ਜੀ ਵੀ ਕਹਿੰਦੇ ਨਾ, ਉਹ ਕਹਿੰਦੇ ਨੇ ਕੋਈ ਬੋਲੇ ਨਿਰਵਾ, ਕੋਈ ਬੋਲੇ ਦੂਰ, ਜਲ ਕੀ ਮਾਛਰੀ ਚਲੇ ਖਜੂਰ। ਕਹਿੰਦੇ ਕੋਈ ਆਖੀ ਜਾਂਦਾ ਰੱਬ ਬਿਲਕੁਲ ਨੇੜੇ ਹੈ, ਬਿਲਕੁਲ ਨੇੜੇ ਹੈ, ਕੋਈ ਆਖੀ ਜਾਂਦਾ ਪਰਮਾਤਮਾ ਬਹੁਤ ਦੂਰ ਹੈ, ਬਹੁਤ ਦੂਰ ਹੈ, ਉਹਦੇ ਤੱਕ ਪਹੁੰਚ ਹੀ ਨਹੀਂ ਹੈਗੀ। ਕਹਿੰਦੇ ਅਸਲ ਵਿੱਚ ਅਨੁਭਵ ਤੋਂ ਬਿਨਾਂ ਦੋਨੋਂ ਝੂਠ ਬੋਲੀ ਜਾਂਦੇ, ਜਿਹੜਾ ਦੂਰ ਕਹਿੰਦਾ ਉਹਨੂੰ ਵੀ ਕੋਈ ਪਤਾ ਨਹੀਂ, ਜਿਹੜਾ ਨੇੜੇ ਕਹਿੰਦਾ ਦੇਖਿਆ ਉਹਨੇ ਵੀ ਨਹੀਂ। ਇੱਦਾਂ ਹੀ ਕਹਿੰਦੇ ਇਹ ਤਾਂ ਹੈ ਜਲ ਕੀ ਮਾਛਲੀ ਚਰੇ ਖਜੂਰ, ਜਿਵੇਂ ਕੋਈ ਆਖੇ ਵੀ ਪਾਣੀ ਦੀ ਮੱਛੀ ਅੱਜ ਮੈਂ ਖਜੂਰ 'ਤੇ ਚੜ੍ਹੀ ਵੇਖੀ। ਕਹਿੰਦੇ ਜਿਵੇਂ ਇਹ ਗਲਤ ਗੱਲ ਹੈ ਨਾ, ਇਹ ਝੂਠ ਹੈ, ਇੱਦਾਂ ਹੀ ਅਸਲ ਵਿੱਚ ਦੋਨਾਂ ਦੀ ਗੱਲ ਝੂਠ ਹੈ। ਕਹਿੰਦੇ ਕਿਉਂ ਜੀ, ਚਲੋ ਜਿਹੜਾ ਕਹਿੰਦਾ ਦੂਰ ਹੈ ਉਹਨੇ ਤਾਂ ਦੇਖਿਆ ਨਹੀਂ ਕਿ ਦੂਰ ਹੈ, ਜਿਹੜਾ ਨੇੜੇ ਨੇੜੇ ਕਹਿ ਰਿਹਾ ਉਹਨੇ ਤਾਂ ਦੇਖਿਆ ਹੀ ਹੋਵੇਗਾ ਨਾ, ਉਹ ਕਿਵੇਂ ਗਲਤ ਕਹਿ ਰਿਹਾ ਭਗਤ ਨਾਮਦੇਵ ਜੀ। ਜਿਹੜਾ ਨੇੜੇ ਕਹਿ ਰਿਹਾ ਤਾਂ ਮਤਲਬ ਉਹਨੇ ਤੱਕਿਆ ਤਾਂ ਕਹਿ ਰਿਹਾ ਭਗਤ ਨਾਮਦੇਵ ਜੀ। ਕਹਿੰਦੇ ਨਹੀਂ ਇੱਦਾਂ ਨਹੀਂ, ਉਹ ਕਹਿੰਦੇ ਨੇ ਜਿਨ ਹਰ ਪਾਇਆ ਤਿਨੇ ਛੁਪਾਇਆ, ਜਿਹਨੇ ਪ੍ਰਾਪਤ ਕਰ ਲਿਆ ਉਹ ਤਾਂ ਮੁੜ ਕੇ ਬੋਲਦਾ ਹੀ ਨਹੀਂ। ਜਿਵੇਂ ਭੌਰਾ ਇੱਕ ਵਾਰ ਆਣ ਕੇ ਕਮਲ ਫੁੱਲ ਦੇ ਮਕਰੰਦ ਰਸਤੇ ਬੈਠ ਜਾਵੇ, ਆਪਣੀ ਜ਼ਿੰਦਗੀ ਕੁਰਬਾਨ ਕਰ ਦਿੰਦਾ, ਉੱਠ ਕੇ ਤਾਂ ਜਾਂਦਾ ਹੀ ਨਹੀਂ ਫਿਰ ਉਹ। ਮਹਾਰਾਜ ਵਜੇ ਨਾ ਐਬ ਤਨ ਚਿੱਕੜੋ ਇਹ ਮਨ ਮੀਨ ਕੋ, ਕਮਲ ਕੀ ਸਾਰ ਨਹੀਂ ਮੂਲ ਪਾਈ, ਭੌਰ ਉਸਤਾਦ ਨਿਤ ਭਾਖਿਆ ਬੋਲੇ ਕਿਉਂ ਬੂਝੇ ਜਾਂ ਨਹਿ ਬੁਝਾਈ। ਕਹਿੰਦੇ ਭੌਰਾ ਕਮਰ ਫੁੱਲ ਦੇ ਉੱਪਰ ਆਇਆ ਬੈਠਾ ਨਹੀਂ, ਪਰ ਤੇ ਉੱਪਰ ਉੱਪਰ ਉਹਦੇ ਚੱਕਰ ਕੱਟੀ ਜਾਂਦਾ ਤੇ ਗੁੰਜਾਰ ਕਰੀ ਜਾਂਦਾ, ਤੇ ਕਿਸੇ ਨੇ ਪੁੱਛਿਆ ਤੂੰ ਕਾਹਦਾ ਭੌਰਾ, ਭੌਰੇ ਦੀ ਤਾਂ ਨਿਸ਼ਾਨੀ ਹੁੰਦੀ ਬਸ ਉਹਨੇ, ਤੇ ਉਹ ਤਾਂ ਮੀਲਾਂ ਤੋਂ ਚੱਲ ਕੇ ਆਣ ਕੇ ਉਸੇ ਵੇਲੇ ਫੁੱਲ ਤੇ ਬੈਠ ਜਾਂਦਾ, ਮੁੜ ਕੇ ਉੱਡਦਾ ਹੀ ਨਹੀਂ, ਉਹਦੀ ਤਾਂ ਗਲਕਾਂਦੀ ਬਣ ਜਾਂਦੀ ਮੁੜ ਕੇ ਅਗਲੇ ਦਿਨ ਨਾਲ ਹੀ, ਤੇ ਤੂੰ ਉੱਪਰ ਬੈਠਣ ਦੀ ਬਜਾਏ ਦੁਆਲੇ ਦੁਆਲੇ ਚੱਕਰ ਕੱਟੀ ਜਾਂਦਾ ਨਾਲੇ ਰੌਲਾ ਪਾਈ ਜਾਂਦਾ। ਉਹ ਕਹਿੰਦਾ ਮੈਂ ਰੌਲਾ ਇਸ ਕਰਕੇ ਪਾ ਰਿਹਾ ਵੀ ਅਸਲ ਵਿੱਚ ਇਹਦੇ ਲਾਗੇ ਇੱਕ ਹੋਰ ਹੈਗਾ ਤੇ ਮੈਂ ਉਹਨੂੰ ਸੁਣਾ ਰਿਹਾ, ਪਿਆ ਦੇਖ ਮੈਂ ਇੰਨੇ ਮੀਲਾਂ ਤੋਂ ਉੱਡ ਕੇ ਚੱਲ ਕੇ ਆਣ ਕੇ ਆ ਰਸ ਮਾਨਣ ਆ ਗਿਆ, ਤਾਂ ਤੂੰ ਇਹਦੇ ਕੋਲ ਬੈਠਾ ਤੈਨੂੰ ਇਹਦੀ ਸੋਝੀ ਨਹੀਂ। ਪੁੱਛਿਆ ਉਹ ਕੌਣ ਹੈ, ਕਹਿੰਦੇ ਆ ਇਸ ਕਮਲ ਫੁੱਲ ਦੀਆਂ ਜੜ੍ਹਾਂ 'ਚ ਇੱਕ ਡੱਡੂ ਬੈਠਾ, ਮੈਂ ਉਹਨੂੰ ਸਮਝਾ ਰਿਹਾ ਵੀ ਤੂੰ ਤਾਂ ਰਹਿੰਦਾ ਹੀ ਕਮਲ ਫੁੱਲ ਦੇ ਮੁੱਢ 'ਚ, ਤੈਨੂੰ ਮਕਰੰਦ ਰਸ ਦੀ ਸੋਝੀ ਕਿਉਂ ਨਹੀਂ ਹੈਗੀ? ਐਬ ਤਨ ਚਿੱਕੜੋ ਇਹ ਮਨ ਮੀਂਡਕੋ, ਮੀਂਡਕ ਡੱਡੂ ਨੂੰ ਕਹਿੰਦੇ, ਕਮਲ ਕੀ ਸਾਰ ਨਹੀਂ ਮੂਲ ਪਾਈ। ਕਹਿੰਦੇ ਹੁਣ ਜੜਾਂ ਚ ਕਮਲ ਫੁੱਲਦੀਆਂ ਚ ਜਿਹੜਾ ਡੱਡੂ ਬੈਠਾ ਉਹਨੂੰ ਇਹ ਨਹੀਂ ਪਤਾ ਵੀ ਉੱਪਰ ਕਿੰਨੀ ਸੋਹਣੀ ਸੁਗੰਧੀ ਹੈ ਇਹਦੀ, ਉਹ ਜੜਾਂ ਚ ਬੈਠਾ ਜਾਲਾ ਹੀ ਖਾਈ ਜਾਂਦਾ। ਕਹਿੰਦੇ ਮੈਂ ਉਹਨੂੰ ਸਮਝਾ ਰਿਹਾ, ਭੌਰ ਉਸਤਾਦ ਨੇ ਤਾਂ ਭਾਖਿਆ ਬੋਲਿਆ। ਕਹਿੰਦੇ ਭੌਰਾ ਤਾਂ ਬੋਲ ਕੇ ਉਹਨੂੰ ਸੁਣਾ ਰਿਹਾ, ਚੋ ਬੂਝੇ ਜਾਂ ਨਹਿ ਬੁਝਾਈ ਉਹਨੂੰ ਕਿਵੇਂ ਸਮਝ ਆਵੇਗੀ, ਸਮਝ ਨਹੀਂ ਰਿਹਾ ਉਹ। ਇਸ ਲਈ ਕਹਿੰਦੇ ਐਬ ਤਨ ਚਿੱਕੜੋ, ਇਸ ਤਨ ਦੇ ਵਿੱਚ ਜਿਹੜਾ ਐਬਾਂ ਦਾ ਚਿੱਕੜ ਇਕੱਠਾ ਕਰ ਲਿਆ, ਇਹ ਮਨ ਮੀਂਡ ਕੋ, ਕਹਿੰਦੇ ਮਨ ਡੱਡੂ ਹੈ ਫਸ ਗਿਆ ਉਸ ਚਿੱਕੜ 'ਚ, ਕਮਲ ਕੀ ਸਾਰ ਨਹੀਂ ਮੂਲ ਪਾਈ। ਕਹਿੰਦੇ ਜਿਹੜੀ ਆਤਮ ਵਸਤੂ ਸੀ ਇਸੇ ਤਨ ਵਿੱਚ ਜਿੱਥੇ ਐਬਾਂ ਦਾ ਚਿੱਕੜ ਇਕੱਠਾ ਕੀਤਾ, ਕਹਿੰਦੇ ਉਹਦਾ ਪਤਾ ਹੀ ਨਹੀਂ ਲੱਗਾ, ਸੋਝੀ ਨਹੀਂ ਆਈ, ਮਨ ਨੂੰ ਸੋਝੀ ਨਹੀਂ ਆਈ, ਮਨ ਦਾ ਡੱਡੂ ਤਾਂ ਚਿੱਕੜ 'ਚ ਹੀ ਫਸਿਆ ਰਿਹਾ। ਐਬ ਤਨ ਚਿੱਕੜੋ ਇਹ ਮਨ ਮੀਂਡ ਕੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਕਹਿੰਦੇ ਗੁਰੂ ਸਾਹਿਬ ਜੀ ਨੇ ਤਾਂ ਪੁਕਾਰ ਕੀਤੀ ਹੈ, ਭਗਤਾਂ ਆਵਾਜ਼ਾਂ ਮਾਰ ਮਾਰ ਕੇ ਸਮਝਾਉਂਦੇ ਪਏ, ਭੌਰ ਉਸਤਾਦ ਨੇ ਤਾਂ ਭਾਖਿਆ ਬੋਲਿਆ, ਕਿਸੇ ਤਰ੍ਹਾਂ ਤੈਨੂੰ ਸਮਝ ਆ ਜੇ ਬਈ ਤੂੰ ਇਹ ਸਾਰਾ ਵਿਕਾਰਾਂ ਦਾ ਚਿੱਕੜ ਕਾਹਨੂੰ ਇਕੱਠਾ ਕਰੀ ਬੈਠਾ, ਇੱਥੇ ਤੇਰੇ ਨਾਲ ਹੀ ਅੰਮ੍ਰਿਤ ਵੀ ਹੈਗਾ, ਉਹ ਵੀ ਰਸ ਦੇਖ। ਪਰ ਹੁੰਦੇ ਨਾ ਮਹਾਰਾਜ ਨੇ ਕਿਹਾ ਪਿਸਨ ਪ੍ਰੀਤ ਜਿਓਰ, ਪਿਸਨ ਚਿੱਚੜ ਨੂੰ ਕਹਿੰਦੇ, ਕਹਿੰਦੇ ਚਿੱਚੜ ਦੀ ਪ੍ਰੀਤੀ ਦੁੱਧ ਨਾਲ ਨਹੀਂ ਹੁੰਦੀ, ਖੂਨ ਨਾਲ ਹੁੰਦੀ। ਉਹ ਮੱਝ ਦੇ ਥਣਾਂ ਨਾਲ ਲੱਗਾ ਹੋਇਆ ਵੀ ਖੂਨ ਹੀ ਪੀਵੇਗਾ, ਦੁੱਧ ਨਹੀਂ ਪੀ ਸਕਦਾ, ਉਹਦੀ ਉਹ ਖੁਰਾਕ ਨਹੀਂ ਹੈਗੀ। ਉਹਨੂੰ ਸੋਝੀ ਨਹੀਂ, ਘਰ ਹੀ ਮੁੰਦ ਵਿਦੇਸ਼ ਪਰ ਨਿਤ ਝੂਰੇ ਸੰਭਾਲੇ। ਕਹਿੰਦੇ ਹੈ ਤਾਂ ਇਸ ਜੀਵ ਰੂਪ ਇਸਤਰੀ ਦੇ ਘਰੇ ਹੀ ਸੀ ਪਤੀ ਪਰਮਾਤਮਾ, ਪਰ ਉਹਨੂੰ ਪ੍ਰਦੇਸ਼ ਸਮਝ ਬੈਠੀ, ਇਸ ਕਰਕੇ ਝੂਰਦੀ ਹੈ, ਫਿਕਰ ਕਰਦੀ ਪਰ ਸੰਭਾਲਦੀ ਨਹੀਂ ਉਹਦਾ ਨਾਮ ਜਿਹੜਾ ਅੰਦਰੇ ਬੈਠਾ ਹੈ। ਅੰਦਰ ਸੀ, ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਨਾ, ਕਾਹੇ ਰੇ ਬਨ ਖੋਜਣ ਜਾਈ, ਸਰਵਨਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਕਹਿੰਦੇ ਜੰਗਲ 'ਚ ਕੀ ਖੋਜਣ ਤੁਰਿਆ ਫਿਰਦਾ, ਉਹ ਪਰਮਾਤਮਾ ਤੇਰੇ ਨਾਲ ਹੈ, ਤੇਰੇ ਕੋਲ ਹੈ, ਤੇਰੇ ਅੰਦਰ। ਸੁਰਤੀ ਨੂੰ ਅੰਤਰਮੁਖੀ ਕਰ, ਤੈਨੂੰ ਜੰਗਲ 'ਚ ਲੱਭਣ ਜਾਣ ਦੀ ਜ਼ਰੂਰਤ ਨਹੀਂ ਹੈਗੀ। ਕਾਹੇ ਰੇ ਬਨ ਖੋਜਣ ਜਾਈ, ਸਰਬਨਵਾਸੀ ਸਦਾ ਅਲੇਪਾ ਤੋਹੀ, ਉਹ ਜਿਹੜਾ ਸਰਬਨਵਾਸੀ ਹੈ ਤੋਹੀ ਸੰਗ ਸਮਾਈ। ਕਹਿੰਦੇ ਤੇਰੇ ਕੋਲ ਵੀ ਹੈਗਾ ਉਹ, ਤੇਰੇ ਵੀ ਅੰਦਰ ਹੈ, ਪਰ ਤੂੰ ਬਾਹਰੋਂ ਲੱਭਦਾ ਫਿਰਦਾ। 98% ਲੋਕ ਪਰਮਾਤਮਾ ਨੂੰ ਬਾਹਰ ਲੱਭਣ ਲਈ ਜਾਣਗੇ, ਕੋਈ ਪਹਾੜਾਂ 'ਤੇ, ਕੋਈ ਜੰਗਲਾਂ ਵਿੱਚ, ਕੋਈ ਇਕਾਂਤ ਵਿੱਚ, ਕੋਈ ਕਿਤੇ, ਕੋਈ ਕਿਤੇ, ਪਰ ਅਸਲ ਵਿੱਚ ਮਹਾਰਾਜ ਨੇ ਆਖਿਆ ਨਹੀਂ, ਗੁਰਮੁਖਾ ਤੂੰ ਜਿੱਥੇ ਮਰਜ਼ੀ ਚੌਂਕੜਾ ਮਾਰ ਕੇ ਸੁਰਤੀ ਨੂੰ ਅੰਤਰਮੁਖੀ ਕਰ ਲਾ, ਪਰਮਾਤਮਾ ਤੇਰੇ ਨਾਲ ਹੀ ਹੈ, ਕੋਲ ਹੀ ਹੈ ਤੇਰੇ, ਦੂਰ ਨਹੀਂ ਹੈਗਾ। ਪਰ ਕਰਮਾਂ ਕਰਕੇ ਕਹਿੰਦੇ ਨਿਵਰਿਆ ਦੂਰ ਦੂਰ ਫੁੱਲ ਨਿਵਰਿਆ, ਨੇੜੇ ਦੀ ਚੀਜ਼ ਦੂਰ ਲੱਗਣ ਲੱਗ ਪੈਂਦੀ, ਅਤੇ ਦੂਰ ਵਾਲੀ ਜਿਹੜੀ ਕਦੀ ਆਪਣੀ ਹੋਣੀ ਨਹੀਂ ਉਹ ਆਪਾਂ ਨੂੰ ਨੇੜੇ ਲੱਗਦੀ। ਹੈ ਤਾਂ ਕਹਿੰਦੇ ਅੰਦਰ ਸੀ ਪਰ ਪ੍ਰਦੇਸ਼ ਸਮਝ ਲਿਆ, ਘਰ ਹੀ ਮੁੰਦ ਵਿਦੇਸ਼ ਪਿਰ, ਕਹਿੰਦੇ ਸਮਝ ਲਿਆ ਵੀ ਪਤੀ ਤਾਂ ਮੇਰਾ ਪ੍ਰਦੇਸ਼ ਵਿੱਚ। ਨਿਤ ਝੂਰੇ ਸੰਭਾਲੇ, ਕਹਿੰਦੇ ਇਸ ਕਰਕੇ ਨਿਤ ਝੂਰਦੀ ਵਿਚਾਰੀ, ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ। ਕਹਿੰਦੇ ਜੇ ਨੀਅਤ ਰਾਸ ਹੋ ਜੇ ਪਰਮਾਤਮਾ ਦੇ ਮਿਲਦਿਆਂ ਇੱਕ ਪਲ ਦੀ ਵੀ ਢਿੱਲ ਨਹੀਂ ਹੈਗੀ। ਨਾਨਕ ਘਰ ਹੀ ਬੈਠਿਆਂ ਸਭ ਮਿਲਿਆ ਜੇ ਨੀਅਤ ਰਾਸ ਕਰੇ, ਗੁਰੂ ਸਾਹਿਬ ਜੀ ਦਾ ਇੱਕ ਹੋਰ ਵੀ ਬਚਨ ਹੈਗਾ, ਕਹਿੰਦੇ ਘਰੇ ਬੈਠਿਆਂ ਰੱਬ ਮਿਲ ਜਾਂਦਾ ਜੇ ਨੀਅਤ ਰਾਸ ਹੋਵੇ ਤਾਂ, ਗੁਰਮੁਖੋ ਜੇ ਨੀਅਤ ਸਾਫ਼ ਹੋਵੇ ਤਾਂ ਫਿਰ ਕਿਤੇ ਜਾਣ ਦੀ ਜ਼ਰੂਰਤ ਨਹੀਂ। ਕਿਉਂਕਿ ਆਪਾਂ ਸੁਣਦੇ ਰਹੇ ਬਜ਼ੁਰਗਾਂ ਤੋਂ ਵੀ ਨੀਅਤ ਨੂੰ ਹੀ ਫਲ ਲੱਗਣਾ ਹੁੰਦਾ, ਜੇ ਨੀਅਤ ਰਾਸ ਹੈ ਤਾਂ ਪਰਮਾਤਮਾ ਦੀ ਪ੍ਰਾਪਤੀ, ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ। ਕਹਿੰਦੇ ਪਰਮਾਤਮਾ ਦੇ ਮਿਲਦਿਆਂ ਕੋਈ ਢਿੱਲ ਨਹੀਂ, ਸਿਰਫ ਉਹ ਜਿਵੇਂ ਬਾਬਾ ਬੁੱਲੇ ਨੇ ਆਖਿਆ ਨਾ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੱਟਣਾ ਇੱਧਰ ਲਾਉਣਾ, ਉਹ ਕਹਿੰਦੇ ਇਹ ਕਿੱਡਾ ਔਖਾ ਕੰਮ ਹੈ ਬੁੱਲਾ, ਬਾਬਾ ਬੁੱਲਾ ਉਹ ਸੂਫੀ ਹੈ, ਉਹ ਕਹਿੰਦਾ ਪਰਮਾਤਮਾ ਦੀ ਪ੍ਰਾਪਤੀ ਕਿੱਡੀ ਔਖੀ, ਗੁਰਮੁਖੋ ਬਸ ਇੱਧਰੋਂ ਪੁੱਟ ਕੇ ਇੱਧਰ ਲਾ ਲੈਣਾ, ਤਾਂ ਤੁਸੀਂ ਇੱਧਰੋਂ ਸੰਸਾਰ ਵੱਲੋਂ ਰੰਗ ਤਮਾਸ਼ਾ ਵੱਲੋਂ ਤੋੜੋ, ਨਿਰੰਕਾਰ ਨਾਲ ਜੋੜੋ, ਉਸੇ ਵੇਲੇ ਪ੍ਰਾਪਤੀ ਹੈ। ਹੈ ਵਾਕਈ ਉਸੇ ਵੇਲੇ, ਪਰ ਇੱਧਰੋਂ ਤੋੜ ਕੇ ਇੱਧਰ ਜੋੜਨ ਲਈ ਭਾਵੇਂ ਪੂਰਾ ਜਨਮ ਲੱਗ ਜਾਵੇ ਅਤੇ ਭਾਵੇਂ ਕਈ ਜਨਮ ਲੱਗ ਜਾਣ, ਇਹ ਕੰਮ ਕਠਿਨ ਹੈ। ਪ੍ਰਾਪਤੀ 'ਚ ਦੇਰੀ ਨਹੀਂ। ਬਾਬਾ ਫਰੀਦ ਜੀ ਨੂੰ ਕਹਿੰਦੇ 48 ਸਾਲ ਲੱਗੇ ਗਿਆਨ ਆਉਂਦਿਆਂ ਆਉਂਦਿਆਂ, 48 ਸਾਲ। ਪਰ ਜਦੋਂ ਉਹਨਾਂ 'ਤੇ ਉਹਨਾਂ ਨੂੰ ਪ੍ਰਾਪਤੀ ਹੋ ਗਈ ਅਤੇ ਉਹ ਕਹਿੰਦੇ ਨੇ ਆਜ ਮਿਲਾਵਾ ਸੇਖ ਫਰੀਦ ਪਟਾਕ ਮਕੂੰਜੜੀਆਂ ਮਨੋ ਮਚਿੰਦੜੀਆਂ। ਉਹ ਕਹਿੰਦੇ ਮੈਂ ਦਾਅਵੇ ਨੇ ਕਹਿੰਦਾ ਅੱਜ ਹੀ ਰੱਬ ਮਿਲਾ ਦੂੰਗਾ। ਆਪ ਨੂੰ ਉਹਨਾਂ ਨੂੰ 50 ਸਾਲ ਦਾ ਸਮਾਂ ਲੱਗ ਗਿਆ, ਸਾਰੀ ਜ਼ਿੰਦਗੀ ਉਹਨਾਂ ਦੀ ਲੰਘ ਗਈ ਬਾਹਰ ਫਿਰਦਿਆਂ ਦੀ, ਖੋਜ ਕਰਦਿਆਂ ਦੀ। ਤਾਂ ਹੀ ਕਿਸੇ ਨੌਜਵਾਨ ਨੇ ਆਖਣਾ ਕਿ ਬਾਬਾ ਸਾਰੀ ਉਮਰ ਬਾਹਰ ਫਿਰਦਾ ਰਿਹਾ, ਕੀ ਮਿਲਿਆ ਤੈਨੂੰ, ਤੂੰ ਜਵਾਨੀ ਦਾ ਰਸਮ ਨਹੀਂ ਮਾਣ ਸਕਿਆ। ਤਾਂ ਬਾਬਾ ਫਰੀਦ ਜੀ ਨੇ ਆਖਿਆ ਚੱਲ ਮੈਂ ਤਾਂ ਨਹੀਂ ਮਾਣ ਸਕਿਆ ਉਹਨੂੰ ਲੱਭਣ ਤੁਰਿਆ ਫਿਰਦਾ, ਤੂੰ ਕਿਹੜੀ ਪੰਡ ਬਣ ਲਈ ਮੈਨੂੰ ਦੱਸ, ਤੂੰ ਦੱਸ ਕੀ ਪ੍ਰਾਪਤੀ ਕੀਤੀ। ਫਰੀਦਾ ਇੱਤੀ ਜੋ ਬਨ ਪ੍ਰੀਤ ਬਿਨ ਕਿੱਤ ਸੁੱਕ ਗਏ ਕਮਲਾਏ। ਉਹਨੇ ਆਖਿਆ ਉਹਦੀ ਪ੍ਰੀਤੀ ਤੋਂ ਬਿਨਾਂ ਮੈਂ ਤੇਰੇ ਵਰਗਿਆਂ ਦੀਆਂ ਕਈ ਜਵਾਨੀਆਂ ਸੁੱਕ ਕੇ ਕਮਲਾਉਂਦੀਆਂ ਵੇਖੀਆਂ, ਤੂੰ ਮੈਨੂੰ ਕਹਿੰਦਾ, ਮੇਰੀ ਤਾਂ ਫਿਰ ਵੀ ਉਹਨੂੰ ਲੱਭਣ 'ਚ ਗਈ ਹੈ, ਤੂੰ ਦੱਸ ਕੀ ਕਰ ਲਿਆ। 48 ਸਾਲ ਬਾਅਦ ਉਹਨਾਂ ਨੂੰ ਗਿਆਨ ਹੁੰਦਾ ਅਤੇ ਅੱਗੇ ਉਹ ਦਾਅਵਾ ਕਰਦੇ ਕਹਿੰਦੇ ਮੈਂ ਅੱਜ ਹੀ ਮਿਲਾ ਦਿੰਦਾ ਪਰਮਾਤਮਾ, ਦੱਸੋ ਭਾਈ ਆਜ ਮਿਲਾਵਾ ਸੇਖ ਫਰੀਦ। ਕਹਿੰਦੇ ਮੈਂ ਸੇਖ ਫਰੀਦ ਜੀ ਕਹਿੰਦੇ ਮੈਂ ਅੱਜ ਮਿਲਾ ਦਿੰਦਾ, ਜਿਹੜਾ ਮੈਨੂੰ 50 ਸਾਲ ਬਾਅਦ ਲੱਭਾ ਹੁਣ ਮੈਨੂੰ ਢੰਗ ਆ ਗਿਆ, ਮੈਂ ਅੱਜ ਹੀ ਮਿਲਾ ਦਾਂਗਾ, ਪਰ ਇੱਕ ਕੰਮ ਕਰਨਾ ਪੈਣਾ। ਕੀ ਟਾਕਮ ਕੁੰਜੜੀਆਂ ਮਨੋ ਮਚਿੰਦੜੀਆਂ। ਕਹਿੰਦੇ ਆਹ ਮਨ 'ਚ ਉੱਠਣ ਵਾਲੇ ਫੁਰਨੇ ਬਸ ਇੱਕ ਵਾਰੀ ਰੋਕ ਲਾ, ਉਸੇ ਵੇਲੇ ਪਰਮਾਤਮਾ ਮਿਲਾ ਦਿਓ, ਇਹ ਰੋਕ, ਬਸ ਇਹਨਾਂ ਨੂੰ ਰੋਕਦੇ ਆ ਭਾਵੇਂ ਸਾਰੀ ਜ਼ਿੰਦਗੀ ਲੱਗ ਜਾਏ, ਭਾਵੇਂ 20 ਸਾਲ ਲੰਘ ਜਾਣ, ਤਾਂ ਫੁਰਨਾ ਰੁਕੇ ਹੀ ਨਾ, ਨਹੀਂ ਰੁਕਦੇ। ਉਹ ਕਹਿੰਦੇ ਮੈਨੂੰ ਤਰੀਕਾ ਲੱਭ ਗਿਆ, ਬਸ ਇਹਨੂੰ ਰੋਕ ਤੇ ਉਸੇ ਵੇਲੇ ਮਿਲਿਆ ਖੜਾ, ਉਹ ਦੂਰ ਨਹੀਂ ਹੈਗਾ, ਪੜਦਾ ਇੰਨਾ ਹੀ ਆ ਬਸ। ਮਿਲਦਿਆਂ ਢਿੱਲ ਨਾ ਹੋਵੇ ਜਾਂ ਨੀਅਤ ਰਾਸ ਕਰੇ। ਕਹਿੰਦੇ ਪਰਮਾਤਮਾ ਦੇ ਮਿਲਣ 'ਚ ਕੋਈ ਢਿੱਲ ਨਹੀਂ ਹੈਗੀ, ਬਸ ਨੀਅਤ ਰਾਸ ਚਾਹੀਦੀ। ਮਹੱਲਾ ਪਹਿਲਾ, ਨਾਨਕ ਗਾਲੀ ਕੂੜੀਆਂ ਬਾਅਦ ਪ੍ਰੀਤ ਕਰੇ। ਕਹਿੰਦੇ ਪ੍ਰੀਤ ਕੀਤੇ ਤੋਂ ਬਿਨਾਂ ਜਿਹੜੀਆਂ ਗੱਲਾਂ ਕਰਨੀਆਂ ਸਭ ਥੋਥੀਆਂ ਹੀ ਨੇ। ਪ੍ਰੀਤ ਹੋਵੇ ਨਾ ਪਰ ਪ੍ਰੀਤ ਦੀਆਂ ਗੱਲਾਂ ਕਰੇ। ਕਹਿੰਦੇ ਇਕੱਲੀਆਂ ਗੱਲਾਂ ਤਾਂ ਵਿਅਰਥ ਹੈ ਭਾਈ, ਅਸਲ ਤਾਂ ਮੁੱਲ ਪ੍ਰੀਤ ਦਾ, ਇਕੱਲੀਆਂ ਗੱਲਾਂ ਨਾਲ ਤਾਂ ਨਹੀਂ। ਉਹ ਤਾਂ ਭਾਈ ਗੁਰਦਾਸ ਜੀ ਨੇ ਆਖਿਆ ਕਰਨੀ ਪ੍ਰਧਾਨ ਭਾਨ ਉਦਿਤ ਆਕਾਸ਼ ਹੈ। ਉਹ ਕਹਿੰਦੇ ਇੱਥੇ ਕਥਨੀ ਨਹੀਂ ਕਰਨੀ ਪ੍ਰਧਾਨ ਹੈ, ਇੱਥੇ ਗੱਲਾਂ ਦਾ ਮੁੱਲ ਨਹੀਂ ਪੈਂਦਾ, ਕਰਨੀ ਦਾ ਮੁੱਲ ਪੈਂਦਾ। ਸਿਰਫ ਕਥਨੀ ਨੂੰ ਕੋਈ ਨਹੀਂ ਮੰਨਦਾ। ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ। ਕਹਿੰਦੇ ਪ੍ਰੀਤ ਕੀਤੇ ਤੋਂ ਬਿਨਾਂ ਇਕੱਲੀਆਂ ਗੱਲਾਂ ਕਰਨੀਆਂ ਵਿਅਰਥ ਹੈ, ਗੁਰਮੁਖੋ ਝੂਠੀਆਂ ਨੇ ਕੂੜੀਆਂ ਨੇ। ਟਿਚਰ ਜਾਣੇ ਭਲਾ ਕਰ ਜੇ ਚਿਰ ਲੇਵੈ ਦੇ। ਕਹਿੰਦੇ ਉਦੋਂ ਤੱਕ ਭਲਾ ਰੱਬ ਨੂੰ ਚੰਗਾ ਸਮਝਣਗੇ ਜਦੋਂ ਤੱਕ ਉਹ ਦੇ ਰਿਹਾ। ਜੇ ਕੋਈ ਪਦਾਰਥ ਦੇਣ ਵਿੱਚ ਥੋੜ੍ਹੀ ਕੁ ਦੇਰੀ ਕਰਦੇ ਫਿਰ ਕੋਈ ਪ੍ਰੀਤੀ ਨਹੀਂ, ਫਿਰ ਗੱਲ ਖਤਮ। ਮਤਲਬ ਸਾਂਝ ਸਿਰਫ ਇੰਨੀ ਸੀ। ਮੈਨੂੰ ਮਿਲੇ ਸੀ ਇੱਕ ਵਾਰੀ ਕੋਈ ਗੁਰਮੁਖ, ਉਹ ਕਹਿੰਦੇ ਜੀ ਅਸੀਂ ਬੱਚਿਆਂ ਨੂੰ ਲੈ ਕੇ ਦਰਬਾਰ ਸਾਹਿਬ ਗਏ ਤਾਂ ਉੱਥੇ ਜੀ ਉਹਨਾਂ ਸਾਨੂੰ ਕਮਰਾ ਹੀ ਨਹੀਂ ਦਿੱਤਾ, ਬੜੇ ਤਰਲੇ ਲਏ ਉਹਨਾਂ ਦੇ, ਸਾਰੀਆਂ ਸਰਾਵਾਂ 'ਚ ਗਏ, ਉਹਨਾਂ ਬੱਚੇ ਐਡੇ ਫੈੜਾ ਭੋਏ। ਉਹ ਕਹਿੰਦੇ ਅਸੀਂ ਮੁੜ ਕੇ ਜਾਣਾ ਹੀ ਨਹੀਂ, ਮੁੜ ਨਹੀਂ ਆਉਣਾ ਸਾਰੀ ਜ਼ਿੰਦਗੀ ਦਰਬਾਰ ਸਾਹਿਬ। ਉਹ ਕਹਿੰਦੇ ਜੀ ਬੜਾ ਪਰੇਸ਼ਾਨੀ ਹੋਈ, ਬੜੇ ਉਹਨਾਂ ਨੂੰ ਆਖਿਆ ਉਹ ਅਸੀਂ ਬਾਹਰੋਂ ਆਏ ਹਾਂ, ਸਾਨੂੰ ਕਮਰਾ ਦੇ ਦਿਓ, ਅਸੀਂ ਇੰਨੀ ਦੂਰੋਂ ਆਏ ਦਰਸ਼ਨ ਕਰਨ, ਕਿੱਥੇ ਰਹੀਏ। ਕਹਿੰਦੇ ਬਸ ਹੁਣ ਤੌਬਾ ਕਰ ਲਈ, ਬਸ ਹੁਣ ਨਹੀਂ ਜਾਣਾ। ਅੱਛਾ, ਇਹਦਾ ਮਤਲਬ ਜੇ ਕਮਰਾ ਮਿਲ ਜਾਂਦਾ ਅਟੈਚ ਬਾਥਰੂਮ ਵਾਲਾ ਫੇਰ ਹੀ ਪ੍ਰੀਤੀ ਸੀ, ਉੱਦਾਂ ਨਹੀਂ। ਉਹ ਗੁਰਮੁਖ ਉੱਥੇ ਪਰਿਕਰਮਾ 'ਚ ਸੌਂ ਕੇ ਰਾਤ ਕੱਟ ਸਕਦਾ ਬੰਦਾ, ਜਿਹੜਾ ਦਰਸ਼ਨ ਕਰਨਗਾ ਉਹਨੇ ਦਰਸ਼ਨ ਕਰਨੇ, ਕਮਰਾ ਤੁਸੀਂ ਲੱਭਦੇ। ਨਵੇਂ ਪਾਤਸ਼ਾਹ ਜੀ ਨੂੰ ਉਹਨਾਂ ਨੇ ਦਰਵਾਜ਼ਾ ਖੋਲ੍ਹ ਕੇ ਮੱਥਾ ਨਹੀਂ ਸੀ ਟੇਕਣ ਦਿੱਤਾ, ਅਗਲਿਆਂ ਤਾਂ ਨਵੇਂ ਪਾਤਸ਼ਾਹ ਜੀ ਨੂੰ ਨਹੀਂ ਵੜਨ ਦਿੱਤਾ ਪਰਿਕਰਮਾ 'ਚ, ਜੇ ਤੁਹਾਨੂੰ ਕਮਰਾ ਨਹੀਂ ਦਿੱਤਾ ਫਿਰ ਕੀ ਹੋ ਗਿਆ। ਜੇ ਭਾਵਨਾ ਤਾਂ ਗੱਲ ਕਮਰੇ ਦੀ ਨਹੀਂ, ਤਾਂ 2000 ਰੁਪਇਆ ਖਰਚ ਕੇ ਉੱਥੇ ਮੁੱਲ ਦਾ ਲੈ ਲਓ, ਬਾਹਰ ਬਥੇਰੇ ਮਿਲਦੇ। ਲੜਾਈ ਪਾਉਣ ਦੀ ਤਾਂ ਲੋੜ ਹੀ ਨਹੀਂ, ਜੇ ਇੰਨੀ ਵੱਡੀ ਟਿਕਟ ਖਰਚ ਕੇ ਉੱਥੋਂ ਚੱਲ ਗਏ ਤਾਂ ਅੱਗੇ ਹੋਰ 1500-2000 ਖਰਚੇ ਉੱਥੇ ਬਾਹਰ ਲੈ ਲਓ, ਨਾਲ ਹੋਰ ਵੀ ਤਾਂ ਮਿਲਦੇ ਹੀ ਹੈ ਕਿਰਾਏ 'ਤੇ। ਪਰ ਕਹਿੰਦੇ ਨਹੀਂ ਜੀ, ਬੱਚਾ ਕਹਿੰਦੇ ਹੁਣ ਨਹੀਂ ਆਉਣਾ, ਬਸ ਸਾਨੂੰ ਕਮਰਾ ਨਹੀਂ ਦਿੱਤਾ। ਉਹ ਮਹਾਰਾਜ ਕਹਿੰਦੇ ਨੇ ਟਿਚਰ ਜਾਣੇ ਭਲਾ ਕਰ ਜਿਚਰ ਲੇਵੈ ਦੇ। ਉਦੋਂ ਤੱਕ ਕਹਿੰਦੇ ਚੰਗਾ ਰੱਬ ਜਦੋਂ ਤੱਕ ਦੇਈ ਜਾਂਦਾ, ਜੇ ਥੋੜੀ ਕੁ ਦੇਰੀ ਕਰਦੇ ਕਹਿੰਦੇ ਇਹ ਕਾਹਦਾ ਰੱਬ ਹੈ, ਫਿਰ ਬਸ ਉਸੇ ਵੇਲੇ ਪ੍ਰੀਤ ਖਤਮ। ਸੁਖਣੀ ਸਾਹਿਬ ਮਹਾਰਾਜ ਨੇ ਆਖਿਆ ਨਾ, ਦਸ ਵਸਤੂ ਲਈ ਪਾਛੇ ਪਾਵੇ, ਏਕ ਵਸਤ ਕਾਰਨ ਬਖੋਟ ਗਵਾਵੇ। ਕਹਿੰਦੇ ਦਸ ਰੱਬ ਕੋਲ ਲੈ ਲਈਆਂ, ਗਿਆਰਵੀਂ ਮੰਗੀ, ਉਹਨੇ ਗਿਆਰਵੀਂ ਦਿੱਤੀ ਨਹੀਂ ਛੇਤੀ, ਜਿਹੜੀਆਂ ਦਸ ਲਈਆਂ ਸੀ ਉਹਨਾਂ ਦਾ ਵੀ ਕੋਈ ਚੇਤਾ ਨਹੀਂ, ਲੱਗ ਪਿਆ ਲਾਮੇ ਦੇਣ ਵੀ ਇਹ ਤਾਂ ਦਿੱਤੀ ਨਹੀਂ ਜੀ, ਇਹ ਕਾਹਦਾ ਪਰਮਾਤਮਾ। ਉਹ ਕਹਿੰਦੇ ਜਿਹੜੀਆਂ ਪਹਿਲੀਆਂ ਦਸ ਦਿੱਤੀਆਂ ਉਹ ਕਿੱਥੋਂ ਲਈਆਂ ਜੀ, ਉਹਨਾਂ ਦਾ ਨਹੀਂ ਕੋਈ ਚੇਤਾ। ਦਸ ਵਸਤੂ ਲੈ ਪਾਛੇ ਪਾਵੇ, ਏਕ ਵਸਤ ਕਾਰਨ ਬਖੋਟ ਕਵਾਵੇ। ਏਕ ਭੀ ਨਾ ਦੇ, ਦਸ ਭੀਹਰ ਲੈ ਤੋ ਮੂੜਾ ਕਹੋ ਕਹਾਂ ਕਰੇ। ਕਹਿੰਦੇ ਮੂਰਖਾ, ਜੇ ਉਹਨੇ ਨਹੀਂ ਦਿੱਤੀ ਜਿਹੜੀ ਗਿਆਰਵੀਂ, ਤੇ ਜੇ ਪਹਿਲੀਆਂ ਦਸ ਵੀ ਲੈ ਲਈਆਂ ਫਿਰ ਕੀ ਕਰ ਲੇਗਾ, ਫਿਰ ਕਰ ਸਕਦਾ ਕੁਛ? ਇਸ ਕਰਕੇ ਉੱਥੇ ਤਾਂ ਮੱਥਾ ਟੇਕਿਆ ਹੀ ਬਸ। ਚੰਗਾ, ਤਿਚਰ ਜਾਣੇ ਭਲਾ ਕਰ, ਜਿਚਰ ਲੇਵੈ ਦੇ ਪੌੜੀ, ਜਿਹਨੇ ਉਪਾਏ ਜੀ ਤਿੰਨ ਹਰ ਰੱਖਿਆ। ਕਹਿੰਦੇ ਜਿਸ ਅਕਾਲ ਪੁਰਖ ਵਾਹਿਗੁਰੂ ਨੇ ਜੀ ਜੰਤ ਪੈਦਾ ਕੀਤੇ ਰੱਖਿਆ ਵੀ ਉਹੀ ਕਰਦਾ ਗੁਰਮੁਖੋ, ਉਸ ਪਰਮਾਤਮਾ ਨੇ ਹੀ ਜੀਵ ਦੀ ਰੱਖਿਆ ਕਰਨੀ। ਜਿੰਨੀ ਦੇਰ ਤੱਕ ਪਰਮਾਤਮਾ ਵੱਲੋਂ ਹੀ ਸੱਦਾ ਨਹੀਂ ਆ ਜਾਂਦਾ, ਉਨੀ ਦੇਰ ਤੱਕ ਜੀਵ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ। ਜਰਾ ਮਰਾ ਤਾਪ ਸਿਰਤ ਸਾਪ, ਸਭ ਹਰ ਕੈ ਵਸ ਹੈ, ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ ਹੈ ਮਹਾਰਾਜ ਦੇ ਬਚਨ। ਕਹਿੰਦੇ ਕੋਈ ਵੀ ਦੁੱਖ, ਕੋਈ ਰੋਗ, ਕੋਈ ਮੌਤ ਓਨੀ ਦੇਰ ਨੇੜੇ ਨਹੀਂ ਪਹੁੰਚ ਸਕਦੀ ਜਿੰਨੀ ਦੇਰ ਪਰਮਾਤਮਾ ਦੀ ਮਰਜ਼ੀ ਨਾ ਹੋਵੇ। ਉਹਨੇ ਪੈਦਾ ਕੀਤਾ, ਰੱਖਿਆ ਵੀ ਉਹਨੇ ਕਰਨੀ। ਜਿਨ ਉਪਾਏ ਜੀ ਤਿੰਨ ਹਰ ਰੱਖ, ਇਸੇ ਕਰਕੇ ਪਰੇਸ਼ਾਨੀ ਬਣੀ ਤੋਂ ਫਿਰ ਅਰਦਾਸ ਵੀ ਉੱਥੇ ਹੀ ਕਰੀ ਦੀ, ਮਹਾਰਾਜ ਇਹ ਤੁਹਾਡੇ ਹੁਕਮ 'ਚ ਹੋਇਆ ਅਤੇ ਹਟਣਾ ਵੀ ਤੁਹਾਡੇ ਹੁਕਮ 'ਚ ਹੀ ਹੈ, ਤੁਸੀਂ ਕਰੋ ਕਿਰਪਾ, ਹਟਾਓ ਇਹਨੂੰ, ਮਾਫ ਕਰ ਦਿਓ ਸਾਡੀਆਂ ਭੁੱਲਾਂ, ਸਾਡੇ ਔਗਣਾ ਕਰਕੇ ਇੱਦਾਂ ਹੋ ਗਿਆ, ਪਰ ਤੁਸੀਂ ਕਿਰਪਾਲੂ ਜੇ ਦਿਆਲੂ, ਤੁਸੀਂ ਤਾਂ ਵੱਡੇ ਵੱਡੇ ਪਾਪੀ, ਤੁਹਾਡੇ 'ਤੇ ਬਚਨ ਨੇ, ਘੋਰ ਦੁਖਿਆਂ ਗਨ ਕਹਾਤਿਆਂ ਜਨਮ ਦ੍ਰਿਗ ਦਰਦਰੰਗ ਮਹਾਂ ਬਖਿਆਦਿੰਗ ਮਟੰਤ ਸਗਲ, ਵੱਡੇ ਵੱਡੇ ਪਾਪ ਮਿਟ ਜਾਂਦੇ ਤੁਹਾਡੇ ਦਰ 'ਤੇ ਆਉਣ ਕਰਕੇ, ਤੁਸੀਂ ਕਿਰਪਾ ਕਰੋ। ਇਸੇ ਲਈ ਅਰਦਾਸ ਦਾ ਵਿਧਾਨ ਹੈ, ਜੇ ਕੋਈ ਦੁੱਖ ਆ ਗਿਆ ਤਾਂ ਮਹਾਰਾਜ ਅੱਗੇ ਅਰਦਾਸ ਕਰੋ, ਫਿਰ ਕੱਟਿਆ ਜਾਏਗਾ, ਕੱਟਿਆ ਜਾਂਦਾ, ਕਿਉਂਕਿ ਉੱਥੇ ਉਹ ਸਮਰੱਥ ਹੈ ਮਹਾਰਾਜ, ਉੱਥੇ ਤੱਕ ਪਹੁੰਚ ਕਰਨੀ ਬਣਦੀ। ਫਿਰ ਜਿਹਨੂੰ ਪਾਏ ਜੀ ਤਿੰਨ ਹਰ ਰੱਖਿਆ, ਅੰਮ੍ਰਿਤ ਸੱਚਾ ਨਾ ਉਹ ਭੋਜਨ ਚੱਖਿਆ। ਜਿਹਨਾਂ ਕਹਿੰਦੇ ਨਾਮ ਅੰਮ੍ਰਿਤ ਦਾ ਭੋਜਨ ਚੱਖ ਕੇ ਦੇਖਿਆ, ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਅੰਮ੍ਰਿਤ ਦਾ ਭੋਜਨ ਜਿਹਨਾਂ ਨੇ ਚੱਖ ਕੇ ਦੇਖਿਆ, ਉਸ ਨਾਮ ਦੇ ਰਸ ਦਾ ਸਵਾਦ ਦੇਖਿਆ, ਤ੍ਰਿਪਤ ਰਹੇ ਆਗਾਹੇ। ਕਹਿੰਦੇ ਉਹ ਰੱਜੇ ਰਹਿੰਦੇ ਨੇ, ਤ੍ਰਿਪਤੀ ਹੋਈ ਰਹਿੰਦੀ ਉਹਨਾਂ ਦੀ ਨਾਮ ਰਸ ਆਉਣ ਕਰਕੇ। ਕਹਿੰਦੇ ਬਾਕੀ ਰਸਾਂ ਵੱਲੋਂ ਫਿਰ ਮਨ ਰੱਜ ਜਾਂਦਾ। ਤ੍ਰਿਪਤ ਰਹੇ ਆਗਾਹੇ ਮਿੱਟੀ ਭਪਾਖਿਆ, ਕਹਿੰਦੇ ਸਭ ਤਰ੍ਹਾਂ ਦੀ ਭੁੱਖ ਮਿਟ ਜਾਂਦੀ, ਫਿਰ ਸਭ ਅੰਦਰ ਇੱਕ ਵਰਤੈ ਕਿਨੇ ਵਿਰਲੇ ਲਾਖਿਆ, ਸਾਰੇ ਅੰਦਰ ਇੱਕ ਪਰਮਾਤਮਾ ਵਰਤ ਰਿਹਾ, ਕਿਸੇ ਵਿਰਲੇ ਨੇ ਕਹਿੰਦੇ ਇਹ ਗੱਲ ਜਾਣੀ, ਕਿਸੇ ਨੇ ਵੀ ਸਭ ਦੇ ਅੰਦਰ ਇੱਕ ਅਕਾਲ ਪੁਰਖ ਵਾਹਿਗੁਰੂ ਹੀ ਹੈ। ਉਸ ਅਵਸਥਾ 'ਚ ਜਾ ਕੇ ਭਾਈ ਕਨਈਆ ਜੀ ਵਰਗੇ ਪਾਣੀ ਪਿਆਈ ਜਾਂਦੇ, ਨਹੀਂ ਤਾਂ ਕੋਈ ਮਿੱਤਰ ਲੱਗਦਾ, ਕੋਈ ਵੈਰੀ ਲੱਗਦਾ, ਕੋਈ ਆਪਣਾ ਲੱਗਦਾ, ਕੋਈ ਬਗਾਨਾ ਲੱਗਦਾ, ਪਰ ਭਾਈ ਕਨਈਆ ਜੀ ਨੂੰ ਕੋਈ ਨਹੀਂ ਲੱਗਦਾ। ਉਹ ਤਾਂ ਕਹਿੰਦੇ ਮਹਾਰਾਜ ਮੈਂ ਤਾਂ ਤੁਹਾਨੂੰ ਪਿਆਰ ਲਿਆ, ਮੈਨੂੰ ਨਹੀਂ ਪਤਾ ਕੌਣ ਆਪਣਾ ਕੌਣ ਉਹਨਾਂ ਦਾ। ਸਭ ਅੰਦਰ ਇੱਕ ਵਰਤ ਹੈ ਕਿਨੇ ਵਿਰਲੇ ਲਾਖਿਆ, ਕਹਿੰਦੇ ਕਿਸੇ ਵਿਰਲੇ ਲਾਖਿਆਂ ਦਾ ਜਾਣਿਆ, ਕਿਸੇ ਵਿਰਲੇ ਨੇ ਜਾਣਿਆ ਵੀ ਅਸਲ ਵਿੱਚ ਸਾਰੇ ਅੰਦਰ ਪਰਮਾਤਮਾ ਹੀ ਵਰਤ ਰਿਹਾ ਭਾਈ, ਸਭ ਅੰਦਰ ਅਕਾਲ ਪੁਰਖ ਵਾਹਿਗੁਰੂ ਹੀ। ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ, ਕਹਿੰਦੇ ਜਿਹਨਾਂ ਇਹ ਜਾਣ ਲਿਆ ਉਹ ਨਿਹਾਲ ਹੋ ਗਏ, ਪਰਮਾਤਮਾ ਉਹਨਾਂ ਦੇ ਸਮਝ ਲਓ ਵੱਲ ਹੈ। ਸਲੋਕ ਮਹੱਲਾ ਤੀਜਾ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ। ਕਹਿੰਦੇ ਜਿੰਨਾ ਜਗਤ ਹੈ ਭਾਈ, ਸਤਿਗੁਰੂ ਨੂੰ ਤਾਂ ਸਾਰੇ ਹੀ ਦੇਖਦੇ, ਸਾਰੇ ਦੇਖ ਸਕਦੇ। ਡਿੱਠੇ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਵਿਚਾਰ, ਸਿਰਫ ਦੇਖਣ ਨਾਲ ਕਹਿੰਦੇ ਮੁਕਤੀ ਨਹੀਂ ਹੋਣੀ ਜਦੋਂ ਤੱਕ ਸ਼ਬਦ ਦੀ ਮਹਾਰਾਜ ਦੇ ਬਚਨ ਦੀ ਵਿਚਾਰ ਨਹੀਂ ਕਰਦਾ। ਇਹਦੇ ਦੋ ਪੱਖ ਨੇ, ਇੱਕ ਤਾਂ ਇਹ ਭਈ ਦੇਖ ਤਾਂ ਲਿਆ ਚੋਰ ਨੇ ਵੀ ਸਾਧ ਨੇ ਵੀ, ਪਰ ਉਹ ਕਿਸੇ ਹੋਰ ਭਾਵਨਾ ਨਾਲ ਦੇਖਣ ਆਇਆ। ਹੋਰ ਜਸਵੰਤ ਰਾਏ ਅੱਠਵੇਂ ਪਾਤਸ਼ਾਹ ਜੀ ਦੇ ਕੋਲ ਸੰਗਤ ਵਿੱਚ ਰਲ ਕੇ ਸਿਰਫ ਜੇਬਾਂ ਕੱਟਣ ਆਇਆ ਸੀ। ਉਹ ਕਹਿੰਦਾ ਗੁਰੂ ਸਾਹਿਬ ਜੀ ਦੀ ਉਮਰ ਛੋਟੀ ਆ, ਪਤਾ ਲੱਗਣਾ ਕੋਈ ਨਹੀਂ, ਭੀੜ ਬਹੁਤ ਆ, ਜਿੰਨਾ ਮਰਜ਼ੀ ਧਨ ਕਮਾ ਲਾਂਗੇ। ਚੋਰ ਸੀ ਚੋਰ, ਤੇ ਪੋਠੋਹਾਰ ਦੀ ਸੰਗਤ ਨਾਲ ਆਇਆ ਸੀ, ਤੇ ਬੜੀ ਸ਼ਰਧਾ ਨਾਲ ਦੂਰੋਂ ਹੱਥ ਜੋੜ ਕੇ ਤੁਰਿਆ ਉਹਦਾ ਮੱਥਾ ਟੇਕਣ ਬਾਕੀਆਂ ਦੇ ਨਾਲ ਹੀ। ਜਦੋਂ ਜਸਵੰਤ ਰਾਏ ਨੇ ਅੱਠਵੇਂ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਤਾਂ ਮਹਾਰਾਜ ਨੇ ਅੱਗੇ ਪੰਕਤੀ ਬੋਲੀ, ਚੋਰ ਕੀ ਹਾਮਾ ਭਰਿਆ ਨਾ ਕੋਏ, ਚੋਰ ਕੀ ਆ ਚੰਗਾ। ਉਸ ਉੱਠ ਹੀ ਨਹੀਂ ਸਕਿਆ ਮਹਾਰਾਜ ਦੇ ਚਰਨਾਂ 'ਚੋਂ, ਫਿਰ ਬਸ ਚਰਨ ਫੜ ਕੇ ਰੋਣ ਹੀ ਲੱਗ ਪਿਆ। ਕਹਿੰਦਾ ਮਹਾਰਾਜ ਮੈਂ ਬਖਸ਼ਿਆ ਜਾਊਂ? ਮਹਾਰਾਜ ਕਹਿੰਦੇ ਕਿਉਂ ਨਾ ਬਖਸ਼ਿਆ ਜਾਏਗਾ ਭਾਈ, ਬਿਲਕੁਲ ਬਖਸ਼ਿਆ ਜਾਏਗਾ, ਪਰ ਕੰਮ ਛੱਡਦੇ ਇਹ। ਉਸੇ ਵੇਲੇ ਉਹਨੇ ਪ੍ਰਣ ਕਰ ਲਿਆ ਸੀ, ਮਹਾਰਾਜ ਅੱਜ ਤੋਂ ਬਾਅਦ ਕਿਸੇ ਦੀ ਜੇਬ ਨਹੀਂ ਕੱਟਾਂਗਾ। ਦੇਖਣ ਤਾਂ ਉਹ ਵੀ ਆਇਆ, ਦੇਖਣ ਪ੍ਰੇਮ ਵਾਲਾ ਵੀ ਆਇਆ, ਦੇਖਣ ਦੇਖਣ 'ਚ ਫਰਕ ਹੈ। ਜਿਹਨੇ ਜੇਬ ਕੱਟਣ ਲਈ ਜਾਣਾ ਮੱਸਿਆ ਵਾਲੇ ਨੇ ਹਰਿਮੰਦਰ ਸਾਹਿਬ, ਮੱਥਾ ਤਾਂ ਉਹਨੇ ਵੀ ਟੇਕਣਾ, ਦਰਸ਼ਨ ਤਾਂ ਉਹਨੂੰ ਵੀ ਹੋ ਗਏ, ਪਰ ਅੰਦਰਲੀ ਭਾਵਨਾ ਦਾ ਫਰਕ ਹੈ। ਇਸ ਲਈ ਆਖਿਆ ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠਿਆ ਮੁਕਤ ਨਾ ਹੋਈ। ਕਹਿੰਦੇ ਜੇ ਭਾਵਨਾ ਅੰਦਰੋਂ ਦੂਜੀ ਹੈ ਤੇ ਫਿਰ ਦੇਖਿਆ ਤਾਂ ਨਹੀਂ ਮੁਕਤੀ ਮਿਲ ਜਾਣੀ, ਹਾਲਾਂਕਿ ਦੇਖਿਆ ਮੁਕਤੀ ਮਿਲਦੀ ਹੈ, ਦਰਸ਼ਨ ਡਿੱਠੇ ਲੈਣ ਵਜੋਗਾ ਜੀਓ, ਪਰ ਭਾਵਨਾ ਦੇ ਕਰਕੇ। ਵੀ ਸਿਰਫ ਦਰਸ਼ਨ ਦੇਖਣ ਆਇਆ ਕਿ ਜੇਬਾਂ ਕੱਟਣ ਆਇਆ, ਜੋੜਾ ਚੱਕਣ ਆਇਆ ਕਿ ਜੋੜਾ ਝਾੜਨ ਆਇਆ, ਇਹ ਫਰਕ ਹੈ। ਪੀਰ ਬੁੱਧੂ ਸ਼ਾਹ ਦਾ ਸਾਲਾ ਦਸਵੇਂ ਪਾਤਸ਼ਾਹ ਜੀ ਨੂੰ ਫੜਨ ਆਇਆ ਸੀ ਨਜ਼ੀਰਾਂ ਦਾ ਭਾਈ। ਉਹਦੀ ਭੈਣ ਨੇ ਆਖਿਆ, ਨਾਨਾ ਇਹ ਭੁੱਲ ਨਾ ਕਰੀ, ਉਹ ਕਲਗੀਧਰ ਪਾਤਸ਼ਾਹ ਪਰਮੇਸ਼ਰ, ਤੂੰ ਉਹਨਾਂ ਨੂੰ ਕੀ ਗ੍ਰਿਫਤਾਰ ਕਰ? ਕਹਿੰਦਾ ਨਹੀਂ ਨਹੀਂ, ਕਹਿੰਦੇ ਬੜੇ ਸੂਰਮੇ, ਪਰ ਮੈਂ ਦੇਖਣਾ ਕਿੰਨੇ ਕੁ ਮੈਂ ਲਿਆਉਣਾ ਉਹਨਾਂ ਨੂੰ ਗ੍ਰਿਫਤਾਰ ਕਰਕੇ। ਕਹਿੰਦੀ ਚੰਗਾ ਜਾ ਫਿਰ। ਜਦ ਦਸਵੇਂ ਪਾਤਸ਼ਾਹ ਜੀ ਦੇ ਸਾਹਮਣੇ ਆਇਆ ਸੀ, ਕਿਉਂਕਿ ਮਹਾਰਾਜ ਪੀਰ ਬੁੱਧੂ ਸ਼ਾਹ ਤੇ ਪ੍ਰਸੰਨ ਸਨ, ਉਹ ਉਹਨਾਂ ਦਾ ਹੁਣ ਰਿਸ਼ਤੇਦਾਰ ਸੀ, ਐਸੀ ਮਿਹਰ ਦੀ ਨਜ਼ਰ ਨਾਲ ਮਹਾਰਾਜ ਨੇ ਦੇਖਿਆ, ਚਰਨਾਂ 'ਤੇ ਡਿੱਗ ਪਿਆ। ਗ੍ਰਿਫਤਾਰ ਕਰਕੇ ਤਾਂ ਕੀ ਲਿਜਾਣਾ ਸੀ, ਮੁੜ ਕੇ ਗਿਆ ਹੀ ਨਹੀਂ ਅਨੰਦਪੁਰੋਂ ਵਾਪਸ, ਉਹਨਾਂ ਦਾ ਹੀ ਹੋ ਗਿਆ। ਦਰਸ਼ਨ ਤਾਂ ਉਹ ਵੀ ਕਰਨ ਆਇਆ, ਪਰ ਹੋਰ ਨੀਅਤ ਲੈ ਕੇ ਆਇਆ ਸੀ। ਮਹਾਰਾਜ ਕੋਲ ਆਣ ਕੇ ਸੁਭਾਅ ਬਦਲ ਗਿਆ, ਪਰ ਜੇ ਅੰਦਰੋਂ ਦੂਸਰੀ ਹੈ ਭਾਵਨਾ, ਫਿਰ ਮਹਾਰਾਜ ਕਹਿੰਦੇ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠਿਆ ਮੁਕਤ ਨਾ ਹੋਈ। ਫਿਰ ਉਹ ਉੱਪਰ ਬਚਨ ਆ ਗਿਆ ਨਾ, ਮਿਲਦਿਆਂ ਢਿੱਲ ਨਾ ਹੋਈ, ਜੇ ਨੀਅਤ ਰਾਸ ਕਰਿਓ, ਜੇ ਨੀਅਤ ਖੋਟੀ ਹੈ ਫਿਰ ਦੇਖਿਆ ਕੋਈ ਫਰਕ ਨਹੀਂ ਪੈਣਾ, ਫਿਰ ਨਹੀਂ ਪੈਣਾ, ਉਵੇਂ ਪੈਂਦਾ। ਜੇ ਭਾਵਨਾ ਨਾਲ ਦਰਸ਼ਨ ਕੀਤੇ ਤੇ ਸਿਰਫ ਦਰਸ਼ਨ ਕਰਨ ਕਰਕੇ ਵੀ ਬੰਧਨਾਂ ਤੋਂ ਖਲਾਸੀ ਹੋ ਜਾਂਦੀ, ਇਹ ਬਚਨ ਹੈ ਮਹਾਰਾਜ। ਪਰ ਸ਼ਬਦ ਦੀ ਵਿਚਾਰ ਕਰੇ, ਡਿੱਠੇ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਕਹਿੰਦੇ ਬਚਨ ਦੀ ਵਿਚਾਰ ਤਾਂ ਕਰੇ, ਇਸੇ ਬਚਨ ਦੀ ਕਰ ਲਏ, ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ, ਘੱਟੋ ਘੱਟ ਇਸ ਬਚਨ ਦੀ ਕਿਸੇ ਇੱਕ ਪੰਕਤੀ ਦੀ, ਇੱਕ ਬਚਨ ਦੀ ਵਿਚਾਰ ਕਰੇ। ਮੈਂ ਦੇਖਣ ਆਇਆ ਤੇ ਹੁਣ ਮੈਨੂੰ ਭਾਵਨਾ ਕੀ ਬਣਾਉਣੀ ਚਾਹੀਦੀ? ਜੇ ਦੇਖਣ ਆਇਆ ਤਾਂ, ਜੇ ਦਰਸ਼ਨ ਕਰਨ ਆਇਆ ਤੇ ਫਿਰ ਕਿਹੜੀ ਭਾਵਨਾ ਲੈ ਕੇ? ਉਸ ਤਰ੍ਹਾਂ ਦੀ ਭਾਵਨਾ ਹੋਵੇ, ਸ਼ਬਦ ਦੀ ਵਿਚਾਰ ਕਰੇ। ਹਉਮੈ ਮੈਲ ਨਾ ਚੁੱਕੀ ਨਾਮ ਨਾ ਲੱਗਿਆ ਪਿਆਰ। ਕਹਿੰਦੇ ਜਿਸ ਦੀ ਨੀਅਤ ਅੰਦਰੋਂ ਖੋਟੀ ਹੈ, ਭਾਵੇਂ ਕਿਵੇਂ ਹੱਥ ਜੋੜ ਕੇ ਤੁਰਿਆ ਆਉਂਦਾ ਹੋਵੇ, ਕਹਿੰਦੇ ਉਹਦੇ ਅੰਦਰ ਹੰਕਾਰ ਹੈ, ਹਉਮੈ ਮੈਲੇ ਦੀ ਜਾਣੀ ਨਹੀਂ। ਹਉਮੈ ਮੈਲ ਨਾ ਚੁੱਕੀ ਨਾਮ ਨਾ ਲੱਗਿਆ ਪਿਆਰ। ਕਹਿੰਦੇ ਕੋਈ ਨਾਮ ਨਾਲ ਥੋੜ੍ਹੋ ਪ੍ਰੀਤੀ, ਉਹ ਪ੍ਰੇਮ ਕਰਕੇ ਥੋੜ੍ਹੋ ਆਇਆ। ਇੱਕ ਆਪੇ ਬਖਸ਼ ਮਲਾਇਣ ਦੁਬਧਾ ਤਾਜ ਵਿਕਾਰ। ਇਕਣਾਂ ਦੇ ਅੰਦਰੋਂ ਮਹਾਰਾਜ ਦੁਬਧਾ ਖਤਮ ਕਰਕੇ, ਵਿਕਾਰ ਖਤਮ ਕਰਕੇ, ਉਹਨਾਂ ਨੂੰ ਆਪ ਹੀ ਆਪਣੇ ਨਾਲ ਮਿਲਾ ਲੈਂਦੇ ਬਖਸ਼ਿਸ਼ ਕਰਕੇ, ਜਿਵੇਂ ਨਜ਼ੀਰਾਂ ਦੇ ਭਰਾ ਨੂੰ ਮਹਾਰਾਜ ਨੇ ਆਪ ਕਿਰਪਾ ਕਰਕੇ ਆਪਣਾ ਪ੍ਰੇਮੀ ਬਣਾ ਲਿਆ। ਆਇਆ ਤਾਂ ਗ੍ਰਿਫਤਾਰੀ ਕਰਨ ਸੀ, ਪਰ ਮਹਾਰਾਜ ਨੇ ਆਪਣਾ ਬਣਾ ਲਿਆ। ਇੱਕ ਆਪੇ ਬਖਸ਼ ਮਲਾਇਣ, ਇਕਣਾਂ ਨੂੰ ਆਪੇ ਬਖਸ਼ ਕੇ ਆਪਣੇ ਨਾਲ ਮਿਲਾ ਲੈਂਦਾ। ਦੁਬਧਾ ਤਜ ਵਿਕਾਰ, ਦੁਬਧਾ ਨੂੰ ਛੱਡ ਕੇ, ਵਿਕਾਰਾਂ ਨੂੰ ਛੱਡ ਕੇ, ਨਾਨਕ ਇੱਕ ਦਰਸ਼ਨ ਦੇਖ ਮਾਰ ਮਿਲੇ ਸਤਿਗੁਰ ਹੇਤ ਪਿਆਰ। ਕਹਿੰਦੇ ਕੁਛ ਐਸੇ ਨੇ ਸਤਿਗੁਰੂ ਦੇ ਹਿੱਤ ਵਿੱਚ, ਮਹਾਰਾਜ ਦੇ ਪ੍ਰੇਮ ਵਿੱਚ ਆਪਾ ਭਾਵ ਤੋਂ ਮਰ ਕੇ ਅਕਾਲ ਪੁਰਖ ਵਾਹਿਗੁਰੂ ਵਿੱਚ ਭੇਦ ਹੋ ਜਾਂਦੇ। ਦਰਸ਼ਨ ਕਰਕੇ ਨਾਨਕ ਇੱਕ ਦਰਸ਼ਨ ਦੇਖ ਮਾਰ ਮਿਲੇ, ਇਕਨਾਂ ਨੇ ਮਹਾਰਾਜ ਦੇ ਦਰਸ਼ਨ ਕਰਕੇ ਆਪਾ ਭਾਵ ਤੋਂ ਉੱਪਰ ਉੱਠ ਕੇ ਮਰ ਦਾ ਅਰਥ ਹੁੰਦਾ ਜੀਵਤ ਭਾਵ ਤੋਂ ਮਰ ਕੇ ਮਿਲਣਾ। ਜੀਵਤ ਭਾਵ ਦਾ ਅਰਥ ਵੀ ਸਰੀਰ ਜਿਉਂਦਾ ਪਰ ਮਨ ਮਾਰ ਲਿਆ, ਹਉ ਮੈਂ ਖਤਮ ਕਰ ਲਈ, ਹੰਕਾਰ ਮੁੱਕ ਚੁੱਕਾ। ਉਹਨੂੰ ਕਹਿੰਦੇ ਭਾਈ ਬੰਦਾ ਇਹ ਜੀਵਤ ਭਾਵ ਤੋਂ ਮਰਿਆ ਹੈਗਾ ਤਾਂ ਜਿਉਂਦਾ ਹੀ ਹੈ, ਪਰ ਉਹਨੇ ਅੰਦਰ ਮਾਰ ਲਿਆ, ਇਹਨੇ ਆਪਣਾ ਹੰਕਾਰ ਨਹੀਂ ਹੈਗਾ। ਕਹਿੰਦੇ ਉਹ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਮਿਲ ਜਾਂਦੇ ਗੁਰਮੁਖੋ, ਉਹਨਾਂ ਦਾ ਮਿਲਾਪ ਹੁੰਦਾ। ਨਾਨਕ ਇੱਕ ਦਰਸ਼ਨ ਦੇਖ ਮਾਰ ਮਿਲੇ ਸਤਿਗੁਰ ਹੇਤ ਪਿਆਰ, ਸਤਿਗੁਰੂ ਸਾਹਿਬ ਜੀ ਨਾਲ ਪ੍ਰੇਮ ਹੋਣ ਕਰਕੇ ਉਹਨਾਂ ਦਾ ਮਿਲਾਪ ਹੋ ਜਾਂਦਾ। ਕਿਉਂ? ਕਿਉਂਕਿ ਆਪੇ ਭਾਵ ਦੀ ਨਿਵਿਰਤੀ ਕਰ ਲਈ ਉਹਨਾਂ ਨੇ। ਮਹੱਲਾ ਤੀਜਾ, ਸਤਿਗੁਰੂ ਨਾਲ ਸੇਵਿਓ ਮੂਰਖੰਦ ਗਵਾਰ। ਕਹਿੰਦੇ ਮੂਰਖ ਦੀ, ਅਗਿਆਨੀ ਦੀ, ਗਵਾਰ ਦੀ ਇਹ ਨਿਸ਼ਾਨੀ ਹੈ, ਉਹਨੇ ਸਤਿਗੁਰੂ ਦੀ ਸੇਵਾ ਨਹੀਂ ਕਰਨੀ, ਬਲਕਿ ਸੇਵਾ ਕਰਨ ਵਾਲਿਆਂ ਨੂੰ ਟਿੱਚਰਾਂ ਕਰਨੀਆਂ, ਅੱਗੋਂ ਆਖਣਾ ਇਹਨਾਂ ਨੂੰ ਕੰਮ ਕੋਈ ਨਹੀਂ ਹੋਣਾ, ਘਰ ਤਾਂ ਲੱਗੇ ਰਹਿੰਦੇ, ਇੱਥੇ ਮਾਹੌਲ ਕਰਨਗੇ। ਸਗੋਂ ਉਹ ਇੱਕ ਵਾਰੀ ਕਿਤੇ ਗੁਰਮੁਖ ਪਿਆਰੇ ਕਵੀਸ਼ਰ ਲੱਗੇ ਸੀ, ਉਹਨਾਂ ਨੇ ਉਹ ਬੋਲ ਦਿੱਤਾ ਵੀ ਆਹ ਜਿਹੜੇ ਨੁਕਰੇ ਬੈਠੇ ਸਾਰਾ ਦਿਨ ਲੰਗਰ ਦੀ ਨੁਕਰੇ ਨਿੰਦਿਆ ਹੀ ਕਰੀ ਜਾਂਦੇ ਰਹਿੰਦੇ ਆ, ਗੱਲਾਂ ਕਰੀ ਜਾਂਦੇ ਆ, ਉੱਥੋਂ ਹੀ ਚਾਹ ਪੀ ਲਈ, ਫਿਰ ਉੱਥੇ ਬਹਿ ਗਏ, ਸੰਗਤ 'ਚ ਬਹਿੰਦੇ ਹੀ ਨਹੀਂ, ਉੱਪਰ ਆਣ ਕੇ ਮੱਥਾ ਵੀ ਨਹੀਂ ਟੇਕਦੇ। ਬਈ ਇਹਨਾਂ ਨੂੰ ਚਾਹੀਦਾ ਮਹਾਰਾਜ ਦੇ ਪਹਿਲਾਂ ਮੱਥਾ ਟੇਕਿਆ ਕਰਨ, ਕੋਈ 10-20 ਮਿੰਟ ਦੀਵਾਨ 'ਚ ਬੈਠਿਆ ਕਰਨ, ਇਹਨਾਂ ਦਾ ਭਲਾ ਹੋ ਜੇ। ਉਹਨਾਂ ਨੂੰ ਬੜਾ ਗੁੱਸਾ ਲੱਗਾ। ਜਦੋਂ ਕਵੀਸ਼ਰ ਥੱਲੇ ਗਏ, ਉਹਨਾਂ ਆਵਾਜ਼ ਮਾਰ ਲਈ, ਕਹਿੰਦੇ ਗਿਆਨੀ ਜੀ ਇੱਧਰ ਆਓ। ਉਹਨਾਂ ਕਿਹਾ ਜੀ ਦੱਸੋ। ਕਹਿੰਦੇ ਜਦੋਂ ਤੁਸੀਂ ਬੁੱਢੇ ਹੋ ਗਏ ਤੁਸੀਂ ਕੀ ਕਰਨਾ, ਹੁਣ ਤਾਂ ਚਲੋ ਕਵੀਸ਼ਰੀ ਕਰਦੇ ਜੇ, ਬੁੱਢੇ ਹੋ ਗਏ ਤੁਸੀਂ ਕੀ ਕਰੋਗੇ? ਉਹ ਕਹਿੰਦੇ ਜੀ ਬਸ ਆ ਤੁਹਾਡੇ ਨਾਲ ਹੀ ਇੱਕ ਕੁਰਸੀ ਡਾਹ ਕੇ ਲੋਕਾਂ ਦੀ ਨਿੰਦਿਆ ਕਰਾਂਗੇ, ਆਪਾਂ ਫਿਰ ਕੀ ਕਰਨਾ, ਤੁਹਾਡੇ ਵਾਲਾ ਹੀ ਕੰਮ ਕਰਨਾ। ਉਹ ਬਾਕੀ ਬਜ਼ੁਰਗ ਕਹਿੰਦੇ ਜਾਓ ਜਾਓ ਗਿਆਨੇ। ਉਹ ਕਹਿੰਦੇ ਇਹਨਾਂ ਨੂੰ ਨਿਸ਼ੇੜੀ ਦਾ, ਉਹਨੇ ਗਲਤ ਨਹੀਂ ਸੀ ਆਖਿਆ, ਕੁਝ ਠੀਕ ਹੀ ਆਖਿਆ ਸੀ ਵੀ ਸਾਰਾ ਦਿਨ ਨਿਕਲਦਾ ਤਾਂ ਗੁਰਦੁਆਰੇ ਹੀ ਹੈ, ਪਰ ਨੁੱਕਰ 'ਚ ਬੈਠਿਆ ਨਿੰਦਿਆ ਕਰਦਿਆਂ ਹੀ ਨਿਕਲਦਾ। ਆ ਹੀ ਗਏ ਤਾਂ ਕਹਿੰਦੇ ਕੋਈ ਭਲਾ ਵੀ ਕੋਈ ਕੋਈ ਲਾਹਾ ਵੀ ਖੱਟ ਲਓ, ਜੇ ਆ ਹੀ ਗਏ ਤਾਂ। ਸਤਿਗੁਰੂ ਨਾ ਸੇਵਿਆ ਮੂਰਖਾਂ ਦੇ ਗਵਾਰ। ਕਹਿੰਦੇ ਮੂਰਖ ਦੀ ਨਿਸ਼ਾਨੀ ਕੀ ਗਵਾਰ ਦੀ, ਵੀ ਸੇਵਾ ਆਪ ਤਾਂ ਕਰਨੀ ਨਹੀਂ ਤੇ ਕਰਨ ਵਾਲੇ ਦੀ ਨਿੰਦਿਆ ਕਰਨੀ, ਸਗੋਂ ਇਹ ਉਹਦੀ ਨਿਸ਼ਾਨੀ। ਸੋ ਇਹ ਸਲੋਕ ਇੱਥੋਂ ਕੱਲ੍ਹ ਨੂੰ ਸਤਸੰਗ ਜੀ ਆਪਾਂ ਸ਼ੁਰੂ ਕਰਾਂਗੇ, ਕਿਉਂਕਿ ਸਮਾਂ ਸੰਪੂਰਨ ਹੋ ਗਿਆ ਤੇ ਸ਼ਬਦ ਇਹ ਵੱਡਾ। ਅਜੇ ਸਲੋਕ ਰਹਿੰਦਾ, ਫਿਰ ਪੌੜੀ ਰਹਿੰਦੀ ਹੈ, ਕਿਉਂਕਿ ਵਾਰ ਹੈ ਨਾ, ਇਸ ਲਈ ਆਪਾਂ ਇਸ ਸਲੋਕ ਨੂੰ ਕੱਲ੍ਹ ਨੂੰ ਵਿਚਾਰਾਂਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਲਿਖਿਆ ਕਤੇ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆ, ਸ਼ਬਦ ਗਾਵਣ ਆਈਆ, ਸ਼ਬਦ ਤਾਂ ਗਾਹ ਹੋਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰਾ ਸਵਾਮੀ, ਸੋ ਕਿਉਂ ਮਨ ਵਸਾਰ।